ਕਾਬਲ ਬੇਗ ਤੋਂ ਬੇਗ ਹੱਥ ਦੇਖ ਤੁਰਕ ਸਰਦਾਰ ਸੋਚਤ ਜਿਤ ਹੱਥ ਫਰਕ ਕਰ ਖਰੇ ਦੂਰ ਲੱਖ ਹਾਰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਮਨ ਬਡਾਰੀ ਜੋ ਤੂੰ ਦੇਹੇ ਸੋ ਕਹਾ ਸਵਾਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇਹ ਬੁਝਾਈ ਜੈਸੇ ਸੱਚ ਮੈਂ ਰਹੋ ਰਜਾਈ। ਗਰੀਬ ਨਵਾਜ ਦਇਆ ਨਿਧ ਪਤਿਤ ਪਾਵਨ ਭਗਤ ਵਛਲ ਆਦਿ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦੇ ਪਵਿੱਤਰ ਚਰਣਾ ਕਮਲਾਂ ਚ ਸੁਭਾਏ ਮਾਨ ਜੁੜ ਬੈਠੇ ਗੁਰੂ ਕਾ ਖਾਸ ਰੂਪ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਤਰੰਗੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵੱਡੇ ਭਾਗ ਹਨ ਵਡਭਾਗੀ ਸਾਧ ਸੰਗ ਪ੍ਰਾਪਤ ਤਿੰਨ ਭੇਟਤ ਦੁਰਮਤ ਖੋਈ ਵੱਡਿਆਂ ਭਾਗਾਂ ਵਾਲੇ ਹੋ ਨਿਤਾ ਪ੍ਰਤੀ ਗੁਰੂ ਚਰਣਾ ਚ ਹਾਜ਼ਰੀਆਂ ਭਰ ਕੇ ਗੁਰ ਇਤਿਹਾਸ ਸਰਵਣ ਕਰਕੇ ਆਪਣੇ ਜੀਵਨ ਦੀਆਂ ਕੁਝ ਘੜੀਆਂ ਕੁਝ ਸਵਾਸ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਜੀ ਮਹਾਰਾਜ ਜ਼ਾਲਮ ਔਰ ਜ਼ੁਲਮ ਦੇ ਬਰਖਿਲਾਫ ਜੰਗ ਲੜ ਰਹੇ ਨੇ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਜੰਗ ਲੜ ਰਹੇ ਨੇ। ਇਹ ਧਰਮ ਯੁੱਧ ਹੈ। ਇੱਕ ਯੁੱਧ ਉਹ ਹੁੰਦਾ ਹੈ ਜਿਹੜਾ ਜ਼ਰ ਜ਼ੋਰੂ ਤੇ ਜ਼ਮੀਨ ਪਿੱਛੇ ਲੜਿਆ ਜਾਂਦਾ। ਉਹ ਯੁੱਧ ਨੂੰ ਧਰਮ ਯੁੱਧ ਦਾ ਨਾਂ ਨਹੀਂ ਦਿੱਤਾ ਜਾ ਸਕਦਾ ਹੈ, ਕਿਉਂਕਿ ਉਹ ਯੁੱਧ ਕਿਸੇ ਸਵਾਰਥ ਨੂੰ ਮੁੱਖ ਰੱਖ ਕੇ ਲੜਿਆ ਜਾ ਰਿਹਾ। ਪਰ ਜਿਹੜਾ ਯੁੱਧ ਸਤਿਗੁਰੂ ਜੀ ਲੜ ਰਹੇ ਨੇ ਆਪਣੇ ਸਵੈ ਧਰਮ ਦੀ ਰਾਖੀ ਵਾਸਤੇ ਲੜ ਰਹੇ ਨੇ, ਇਸ ਕਰਕੇ ਧਰਮ ਯੁੱਧ ਹੈ। ਇਸ ਧਰਮ ਯੁੱਧ ਦੇ ਵਿੱਚ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਗੁਰਸਿੱਖਾਂ ਨੇ ਸ਼ਹੀਦੀਆਂ ਪਾਈਆਂ ਉਹ ਬੈਕੁੰਠ ਵਿੱਚ ਸੱਚਖੰਡ ਵਿੱਚ ਮਹਾਰਾਜ ਜੀ ਦੇ ਚਰਣਾਂ ਵਿੱਚ ਜਾ ਕੇ ਅਭੇਦ ਹੋਏ ਹਨ ਤੇ ਉਹ ਮਰਨਾ ਹੈ ਜਿਹਦੇ ਬਾਬਤ ਸਤਿਗੁਰਾਂ ਦੀ ਬਾਣੀ ਦਾ ਮਹਾਂਵਾਕ ਹੈ ਮਰਨ ਮੁਣਸਾਂ ਸੂਰਿਆਂ ਹੱਕ ਹੈ, ਜੋ ਹੋਏ ਮਰਨ ਪਰਵਾਣੋ ਮਰਹਿ ਪਰਵਾਣੋ। ਕਾਬਲ ਬੇਗ ਜੋ ਲੱਲਾ ਬੇਗ ਦਾ ਭਾਣਜਾ ਹੈ, ਬਹਾਦਰ ਹੈ, ਯੋਧਾ ਹੈ, ਲੜਨ ਵਾਸਤੇ ਅੱਗੇ ਆਇਆ ਹੈ ਕਿ ਮੈਂ ਇਕੱਲਾ ਗੁਰੂ ਹਰਗੋਬਿੰਦ ਸਾਹਿਬ ਨੂੰ ਇਕੱਲਿਆਂ ਨੂੰ ਵਿਗਾੜ ਕੇ ਲੜਾਂ, ਬਾਕੀ ਦੇ ਜਿੰਨੇ ਸੂਰਮੇ ਨੇ ਰਣ ਭੂਮੀ ਚ ਖਲੋ ਕੇ ਸਿਰਫ ਸਾਡਾ ਯੁੱਧ ਵੇਖਣ ਕੋਈ ਨਾ ਲੜੇ, ਅਸੀਂ ਦੋਵੇਂ ਹੀ ਲੜ ਕੇ ਜੰਗ ਦੇ ਮੈਦਾਨ ਵਿਚ ਯੁੱਧ ਦਾ ਫੈਸਲਾ ਕਰੀਏ। ਕਾਬਲ ਬੇਗ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਕੋਲ ਆ ਕੇ ਕਹਿਣ ਲੱਗਾ, ਜੀ ਮੈਂ ਸੁਣਿਆ ਤੁਸੀਂ ਆਪਣੇ ਸਿੱਖਾਂ ਦੀਆਂ ਲੋਕਾਂ ਦੀਆਂ ਕਾਮਨਾਵਾਂ ਪੂਰੀਆਂ ਕਰ ਦਿਓ, ਮੇਰੀ ਕਾਮਨਾ ਵੀ ਪੂਰੀ ਕਰੋ, ਆਓ ਰਣ ਭੂਮੀ ਵਿਚ ਜੰਗ ਦੇ ਮੈਦਾਨ ਵਿਚ ਮੇਰੇ ਨਾਲ ਆ ਕੇ ਦੋ ਹੱਥ ਕਰੋ। ਸਤਿਗੁਰੂ ਦੀ ਆਖਿਆ ਅਸੀਂ ਵੀ ਲੱਭ ਰਹੇ ਸੀ ਕਿ ਇੰਨੀ ਤੁਰਕਾਂ ਦੀ ਫੌਜ ਆਈ ਹੈ ਵੀ ਕੋਈ ਸੂਰਮਾ ਤਾਂ ਨਜ਼ਰ ਨਹੀਂ ਆਉਂਦਾ, ਤੂੰ ਹੀ ਇੱਕ ਬਹਾਦਰ ਸੂਰਮਾ ਸਾਨੂੰ ਨਜ਼ਰ ਆਇਆ, ਤੇਰੇ ਨਾਲ ਜ਼ਰੂਰ ਲੜਾਂਗੇ। ਸਤਿਗੁਰੂ ਜੀ ਘੋੜੇ ਤੋਂ ਥੱਲੇ ਲੱਥ ਆਏ, ਕਾਬਲ ਬੇਗ ਵੀ ਘੋੜੇ ਤੋਂ ਥੱਲੇ ਉਤਰਿਆ, ਪੈਂਤਰੇ ਤੇ ਆ ਕੇ ਕਿਰਪਾਨ ਢਾਲ ਦੀ ਜੰਗ ਸ਼ੁਰੂ ਹੋਈ ਹੈ। ਕਾਬਲ ਬੇਗ ਨੇ ਬੜੀ ਫੁਰਤੀ ਨਾਲ ਵਾਰ ਕੱਢੇ ਨੇ, ਇੱਕ ਇੱਕ ਵਾਰ ਬੜਾ ਸਫਾਈ ਨਾਲ ਕਰਦਾ ਹੈ, ਪਤਾ ਨਹੀਂ ਲੱਗਣ ਦਿੰਦਾ ਕਿਹੜਾ ਵਾਰ ਕਿਸ ਪਾਸਿਓਂ ਆ ਰਿਹਾ ਹੈ। ਫਟੇਬਾਜ਼ੀ ਦੀ ਵਿਦਿਆ ਵਿਚ ਇਹਨੂੰ ਬੜੀ ਮਹਾਰਤ ਪ੍ਰਾਪਤ ਸੀ, ਪਰ ਉਧਰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੈਸਾ ਫਟੇਬਾਜ਼ੀ ਦੀ ਵਿਦਿਆ ਜਾਣਨ ਵਾਲਾ ਕੌਣ ਹੋ ਸਕਦਾ ਸੀ। ਸਤਿਗੁਰਾਂ ਨੇ ਵੀ ਅੱਗੋਂ ਇਹੋ ਜਿਹੇ ਵਾਰ ਕੱਢੇ ਕਿ ਕਾਬਲ ਬੇਗ ਵੀ ਦੰਗ ਹੋ ਗਿਆ। ਇੱਕ ਵਾਰ ਇਹਨੇ ਕੀਤਾ ਸਤਿਗੁਰਾਂ ਦੇ ਪੇਟ ਦੇ ਕੋਲ ਕਿਰਪਾਨ ਦੀ ਚੁੰਝ ਲੱਗੀ, ਸਾਹਿਬ ਜੀ ਦੇ ਕੁਝ ਜ਼ਖਮ ਹੋਇਆ। ਦੁਬਾਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵਾਰ ਕੀਤਾ, ਐਸਾ ਵਾਰ ਕੀਤਾ ਕਿ ਕਾਬਲ ਬੇਗ ਦੇ ਮੋਢੇ ਤੋਂ ਚੀਰਦਾ ਹੋਇਆ ਵਾਰ ਪਸਲੀਆਂ ਤੋਂ ਪਾਰ ਨਿਕਲ ਗਿਆ। ਉਸ ਜਨੇਊ ਵਾਰ ਦੇ ਨਾਲ ਕਾਬਲ ਬੇਗ ਦੀ ਮੌਤ ਹੋ ਗਈ, ਰਣ ਭੂਮੀ ਤੇ ਡਿੱਗ ਪਿਆ। ਇਸ ਪ੍ਰਕਾਰ ਨਾਲ ਕਾਬਲ ਬੇਗ ਨੂੰ ਮਾਰ ਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜੰਗ ਦੇ ਮੈਦਾਨ ਵਿਚ ਆਪਣੀ ਜਿੱਤ ਦੀ ਧੁਜਾ ਨੂੰ ਫਹਿਰਾਇਆ ਹੈ। ਆਓ ਇਸ ਤੋਂ ਅਗਲੇਰਾ ਪ੍ਰਸੰਗ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਦਲ ਭੰਜਨ ਗੁਰਸੂਰਮਾ ਵੱਡ ਯੋਧਾ ਬੋ ਪਰਉਪਕਾਰੀ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦਿਆਂ ਗੁਰੂ ਚਰਨਾਂ ਵਿਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਕਾਬਲ ਬੇਗ ਸੁਬੇਗ ਹੱਥ ਦੇਖ ਤੁਰਕ ਸਰਦਾਰ,
ਕਾਬਲ ਬੇਗ ਨੂੰ ਜੰਗ ਦੇ ਮੈਦਾਨ ਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬੜੀ ਛੇਤੀ ਨਾਲ ਮਾਰ ਮੁਕਾਇਆ। ਬੇਗ ਕਹਿੰਦੇ ਨੇ ਛੇਤੀ ਨਾਲ, ਬੜੀ ਛੇਤੀ ਨਾਲ, ਕੋਈ ਜ਼ਿਆਦਾ ਸਮਾਂ ਸਤਿਗੁਰਾਂ ਨੇ ਨਹੀਂ ਲਾਇਆ, ਬੇਗ ਦੇ ਨਾਲ ਇਹਨੂੰ ਹੱਥ ਦਿੱਤਾ। ਇਹਦੇ ਨਾਲ ਦੇ ਜਿਹੜੇ ਹੋਰ ਤੁਰਕ ਸਰਦਾਰ ਖੜੇ ਸਨ, ਲੱਲਾ ਬੇਗ, ਕੰਬਰ ਬੇਗ, ਸ਼ਮਸ਼ ਬੇਗ, ਕਾਸ਼ਮ ਬੇਗ, ਜਿਹੜੇ ਹੋਰ ਸਰਦਾਰ ਖੜੇ ਸਨ ਮੁਸਲਮਾਨਾਂ ਦੇ, ਉਹ ਵੇਖ ਕੇ ਹੈਰਾਨ ਹੋ ਗਏ।
ਸੋਚਤ ਚਿਤ ਹੱਥ ਫਰਕ ਕਰ ਖਰੇ ਦੂਰ ਲਖ ਹਾਰ,
ਉਹ ਆਪਣੇ ਚਿੱਤ ਵਿਚ ਸੋਚਾਂ ਸੋਚਣ ਲੱਗ ਪਏ, ਚਿੱਤ ਦੇ ਵਿਚ ਸੋਚਾਂ ਸੋਚਣ ਲੱਗ ਪਏ ਤੇ ਥੋੜਾ ਜਾ ਦੂਰ ਹਟ ਕੇ ਖਲੋ ਗਏ। ਜਦੋਂ ਕਾਬਲ ਬੇਗ ਰਣ ਭੂਮੀ ਚ ਮਾਰਿਆ ਗਿਆ ਤੇ ਬਾਕੀ ਦੇ ਜਿੰਨੇ ਕਾਬਲ ਬੇਗ ਦੇ ਸਾਥੀ ਸਰਦਾਰ ਜਰਨੈਲ ਸਨ, ਉਹ ਕੁਝ ਫਰਕ ਪਾ ਕੇ ਜੰਗ ਦੇ ਮੈਦਾਨ ਚ ਦੂਰ ਹੋ ਕੇ ਖਲੋ ਗਏ, ਇਹ ਜਾਣ ਕੇ ਕਿ ਹੁਣ ਸਾਡੀ ਹਾਰ ਸੁਨਿਸ਼ਚਿਤ ਹੈ। ਹੁਣ ਤਾਂ ਸਮਝ ਲਓ ਅਸੀਂ ਹਾਰੇ, ਕਿਉਂਕਿ ਕਾਬਲ ਬੇਗ ਦੇ ਉੱਤੇ ਸਾਨੂੰ ਜਿੱਤ ਦਾ ਭਰੋਸਾ ਸੀ। ਕਾਬਲ ਬੇਗ ਨੂੰ ਹੀ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰ ਮੁਕਾਇਆ, ਹੁਣ ਅਸੀਂ ਜਿੱਤ ਨਹੀਂ ਸਕਦੇ। ਬਾਕੀ ਦੇ ਸਾਰੇ ਸਰਦਾਰਾਂ ਨੇ ਜਾਣ ਲਿਆ, ਸਾਰੇ ਜਰਨੈਲਾਂ ਨੇ ਜਾਣ ਲਿਆ ਕਿ ਹੁਣ ਸਾਡੀ ਹਾਰ ਨਿਸ਼ਚਿਤ ਹੈ।
ਟੋਟਕ ਛੰਦ ਇੱਕ ਕਾਬਲ ਬੇਗ ਮਰਿਓ ਰਨ ਮੈਂ,
ਜਦੋਂ ਇਹਨਾਂ ਤੁਰਕਾਂ ਜਰਨੈਲਾਂ ਨੇ ਵੇਖਿਆ ਕਿ ਕਾਬਲ ਬੇਗ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ ਹੈ, ਕਾਬਲ ਬੇਗ ਦਾ ਸਰੀਰ ਦੋ ਹਿੱਸਿਆਂ ਵਿਚ ਵੰਡਿਆ, ਰਣ ਭੂਮੀ ਦੇ ਵਿਚ ਮਿੱਟੀ ਚ ਖਾਕ ਵਿਚ ਮਿਲਿਆ ਹੋਇਆ ਹੈ,
ਬਨੀਆਂ ਜਿਮ ਲੋਟ ਲਿਓ ਬਨ ਮੈਂ,
ਬੜੇ ਦੁਖੀ ਹੋਏ ਜਿੰਨੇ ਤੁਰਕ ਜਰਨੈਲ ਸਨ, ਏਦਾਂ ਦੁਖੀ ਹੋਏ ਮਾਨੋ ਜਿਵੇਂ ਕੋਈ ਬਾਣੀਆਂ ਲੁੱਟਿਆ ਗਿਆ ਹੋਵੇ, ਜਿਵੇਂ ਕੋਈ ਬਣੀਆਂ, ਬਣੀਆਂ ਬੜਾ ਕੰਜੂਸ ਹੁੰਦਾ ਹੈ, ਕਹਿੰਦੇ ਜਿਵੇਂ ਕੋਈ ਬਣੀਆਂ ਦੁਕਾਨਦਾਰ ਬਣੀਆਂ ਉਹ ਲੁੱਟਿਆ ਗਿਆ ਹੋਵੇ ਤੇ ਬੜਾ ਦੁਖੀ ਹੁੰਦਾ ਹੈ।
ਕਿਤ ਬੇਗ ਲੱਲਾ ਦੁੱਖ ਪਾਏ ਕਨੋ,
ਕਿਸੇ ਜੰਗਲ ਵਿਚ ਕੋਈ ਬਣੀਆਂ ਲੁੱਟਿਆ ਗਿਆ ਹੋਵੇ ਏਦਾਂ ਇਹ ਦੁਖੀ ਹੋਏ ਨੇ। ਲੱਲਾ ਬੇਗ ਆਪਣੇ ਚਿੱਤ ਵਿਚ ਬੜਾ ਦੁਖੀ ਹੋਇਆ, ਲੱਲਾ ਬੇਗ ਬੜੇ ਘਣੇ ਦੁੱਖ ਨੂੰ ਪ੍ਰਾਪਤ ਹੋ ਕੇ ਮਨ ਹੀ ਮਨ ਦੁੱਖ ਨੂੰ ਮਨਾਉਂਦਾ ਹੈ।
ਬਦਬੀਰ ਹਤਿਓ ਗੁਰ ਕਾਲ ਮਨੋ,
ਸੋਚਦਾ ਲੱਲਾ ਬੇਗ ਆਪਣੇ ਮਨ ਵਿਚ ਕਿ ਏਡਾ ਵੱਡਾ ਵੀਰ ਯੋਧਾ, ਏਡਾ ਵੱਡਾ ਮਹਾਨ ਜਰਨੈਲ, ਜਿਹਦੇ ਭੁਗਦੰਡਿਆਂ ਦੇ ਨਾਲ ਬਲ ਲਟਕਦਾ ਸੀ, ਜਿਹੜਾ ਹੱਥ ਦੇ ਨਾਲ ਵੱਡੀ ਲੋਹੇ ਦੀ ਢਾਲ ਪਕੜ ਕੇ ਚੀਰ ਕੇ ਰੱਖ ਦਿੰਦਾ ਸੀ, ਉਹਨੂੰ ਗੁਰੂ ਹਰਗੋਬਿੰਦ ਸਾਹਿਬ ਨੇ ਜੰਗ ਦੇ ਮੈਦਾਨ ਚ ਮਾਰ ਦਿੱਤਾ। ਏਦਾਂ ਜਾਪਦਾ ਸ੍ਰੀ ਹਰਗੋਬਿੰਦ ਸਾਹਿਬ ਕਾਲ ਦਾ ਰੂਪ ਨੇ, ਉਨ੍ਹਾਂ ਨੇ ਕਾਲ ਦਾ ਰੂਪ ਹੋ ਕੇ ਸਾਡਾ ਏਡਾ ਵੱਡਾ ਜਰਨੈਲ ਕਾਬਲ ਬੇਗ ਜੰਗ ਦੇ ਮੈਦਾਨ ਚ ਮਾਰ ਮੁਕਾਇਆ ਹੈ।
ਅਬ ਕੌਣ ਤੇਰਾ ਸਰਦਾਨ ਬਣੇ,
ਕੌਣ ਜਾਏ, ਕੌਣ ਸਾਵਧਾਨ ਹੋ ਕੇ ਗੁਰੂ ਤੇ ਗੁਰੂ ਦੇ ਸੂਰਮਿਆਂ ਨਾਲ ਲੜੇ।
ਜੁਤ ਸੈਨ ਗੁਰੂ ਕਰ ਜੰਗ,
ਕਿਉਂਕਿ ਹੁਣ ਗੁਰੂ ਨੇ ਤਾਂ ਜੰਗ ਦੇ ਮੈਦਾਨ ਵਿਚ ਸਾਡੀ ਬਹੁਤੀ ਫੌਜ ਮਾਰ ਦਿੱਤੀ ਹੈ, ਹੁਣ ਕਾਬਲ ਬੇਗ ਦੀ ਜਗ੍ਹਾ ਤੇ ਕੌਣ ਜਾਏ, ਕੌਣ ਆਪਣੀ ਫੌਜ ਸਮੇਤ ਜਾਏ ਅੱਗੇ ਵਧ ਕੇ ਤੇ ਗੁਰੂ ਦੇ ਸਮੇਤ ਗੁਰੂ ਦੀ ਸਾਰੀ ਸੈਨਾ ਨੂੰ ਜੰਗ ਦੇ ਮੈਦਾਨ ਵਿਚ ਮਾਰੇ।
ਜਿਸ ਪੈ ਵਿਸ਼ਵਾਸ ਉਤੋਂ ਜੈ ਕੋ,
ਮੈਨੂੰ ਜਿਹਦੇ ਤੇ ਜਿੱਤ ਦਾ ਵਿਸ਼ਵਾਸ ਸੀ, ਮੈਨੂੰ ਭਰੋਸਾ ਸੀ ਕਿ ਕਾਬਲ ਬੇਗ ਜੰਗ ਦੇ ਮੈਦਾਨ ਚ ਮੈਨੂੰ ਜਿੱਤ ਦਵਾਏਗਾ, ਮੈਨੂੰ ਫਤਿਹ ਪ੍ਰਾਪਤ ਕਰਾਵੇਗਾ, ਜਿਹਦੇ ਉੱਤੇ ਮੈਨੂੰ ਜਿੱਤ ਦਾ ਬੜਾ ਵੱਡਾ ਭਾਰੀ ਭਰਵਾਸਾ ਸੀ।
ਜਮ ਧਾਮ ਗਰਿਓ ਗੁਰ ਦੇ ਪੈ ਕੋ,
ਉਹ ਤਾਂ ਜਮ ਧਾਮ ਚਲਾ ਗਿਆ, ਉਹ ਤਾਂ ਅੱਗੇ ਨੂੰ ਚਲਾ ਗਿਆ, ਬੈਕੁੰਠ ਨੂੰ ਚਲਾ ਗਿਆ, ਇਹ ਲੋਕ ਤੋਂ ਅਲਵਿਦਾ ਕਹਿ ਕੇ ਪਰਲੋਕ ਨੂੰ ਚਲਾ ਗਿਆ। ਗੁਰੂ ਨੇ ਬੜਾ ਭਾਰੀ ਡਰ ਦੇ ਦਿੱਤਾ, ਸਤਿਗੁਰਾਂ ਨੇ ਸਾਨੂੰ ਬੜਾ ਭਾਰੀ ਭੈ ਦੇ ਦਿੱਤਾ ਹੈ।
ਜੇ ਕਾਬਲ ਬੇਗ ਖਲੋ ਹੋਏ ਬੋ,
ਜਿੱਥੇ ਕਾਬਲ ਬੇਗ ਜੰਗ ਦੇ ਮੈਦਾਨ ਚ ਖਲੋਂਦਾ ਸੀ, ਜਿੱਥੇ ਕਾਬਲ ਬੇਗ ਰਣ ਭੂਮੀ ਵਿਚ ਖਲੋਂਦਾ ਸੀ,
ਫਿਰ ਜੰਗ ਬਹਾਦਰ ਹੈ ਕੋਈ ਬੋ,
ਉਹਦੀ ਥਾਂ ਤੇ ਹੁਣ ਕੋਈ ਕਿਹੜਾ ਇਹੋ ਜਿਹਾ ਬਹਾਦਰ ਹੈ, ਕਿਹੜਾ ਇਹੋ ਜਿਹਾ ਜਰਨੈਲ ਹੈ ਜਿਹੜਾ ਹੁਣ ਉਹਦੀ ਥਾਂ ਤੇ ਖਲੋ ਕੇ ਲੜੇ। ਕਾਬਲ ਬੇਗ ਦੀ ਘਾਟ ਤਾਂ ਪੂਰੀ ਹੋ ਹੀ ਨਹੀਂ ਸਕਦੀ, ਕਾਬਲ ਬੇਗ ਕੱਲਾ ਤੇ 35,000 ਫੌਜ ਕੱਲੀ ਇੱਕ ਪਾਸੇ ਸੀ, ਹੁਣ ਇਹੋ ਜਿਹਾ ਕਿਹੜਾ ਜਰਨੈਲ ਹੈ ਜਿਹੜਾ ਕਾਬਲ ਬੇਗ ਦੀ ਥਾਂ ਤੇ ਜਾ ਕੇ ਰਣ ਮੈਦਾਨ ਵਿਚ ਖਲੋ ਕੇ ਲੜੇ।
ਇਸ ਹੀਨ ਅਬੈ ਰਣ ਕੌਣ ਕਰੇ,
ਹੁਣ ਕਾਬਲ ਬੇਗ ਤੋਂ ਬਿਨਾਂ ਕੌਣ ਜੰਗ ਵਿਚ ਲੜੇ, ਕਿਹੜਾ ਬਹਾਦਰੀ ਕਰੇ, ਕਿਹੜਾ ਦਲੇਰੀ ਕਰਕੇ ਗੁਰੂ ਦੇ ਸਾਹਮਣੇ ਜਾ ਕੇ ਗੁਰੂ ਨੂੰ ਵੰਗਾਰੇ।
ਆਯੁਧ ਕੋ ਗੁਰ ਅਗਰ ਅਰੇ,
ਕਿਹੜਾ ਹੈ ਹੁਣ ਜਿਹੜਾ ਸ਼ਸਤਰ ਧਾਰਨ ਕਰਕੇ ਗੁਰੂ ਤੇ ਗੁਰੂ ਦੇ ਸੂਰਮਿਆਂ ਨਾਲ ਲੜੇ, ਕਿਉਂਕਿ ਕਾਬਲ ਬੇਗ ਹੁਣ ਰਣ ਭੂਮੀ ਚ ਨਹੀਂ ਰਿਹਾ, ਕਾਬਲ ਬੇਗ ਹੁਣ ਰਣ ਭੂਮੀ ਵਿਚ ਮਾਰਿਆ ਜਾ ਚੁੱਕਾ ਹੈ, ਹੁਣ ਕੌਣ ਗੁਰੂ ਤੇ ਗੁਰੂ ਦੀਆਂ ਫੌਜਾਂ ਅੱਗੇ ਜਾ ਕੇ ਲੜੇ।
ਮਨ ਦੀਨ ਬਣਿਓ ਬੋ ਬੇਗ ਲੱਲਾ,
ਏਦਾਂ ਲੱਲਾ ਬੇਗ ਆਪਣੇ ਮਨ ਚ ਕਈ ਪ੍ਰਕਾਰ ਦੀਆਂ ਸੋਚਾਂ ਸੋਚਦਾ ਹੈ, ਕਈ ਪ੍ਰਕਾਰ ਦੀਆਂ ਚਿਤਵਨੀਆਂ ਚਿਤਵਦਾ ਹੈ, ਕਈ ਪ੍ਰਕਾਰ ਦੇ ਖਿਆਲਾਂ ਦੇ ਹਿਰਦਿਆਂ ਵਿਚ ਆਪਣੇ ਮਨ ਨੂੰ ਪਰੋਂਦਾ ਹੈ, ਔਰ ਮਨ ਹੀ ਮਨ ਬੜਾ ਦੀਨ ਹੋ ਰਿਹਾ ਹੈ। ਦੀਨ ਦਾ ਇੱਥੇ ਮਤਲਬ ਹੈ ਦੁਖੀ, ਬੜਾ ਭਾਰੀ ਦੁਖੀ ਹੋ ਰਿਹਾ ਹੈ ਲੱਲਾ ਬੇਗ।
ਇੱਕ ਕੰਬਰ ਬੇਗ ਸੁਧੀਰ ਪਲਾ,
ਇਹਦਾ ਭਰਾ ਸੀ ਖੜਾ ਲਾਗੇ ਦਾ ਨਾਂ ਹੈ ਕੰਬਰ ਬੇਗ। ਕੰਬਰ ਬੇਗ ਨੂੰ ਬੜਾ ਧੀਰਗ ਸੀ, ਇਹ ਵੀ ਸੂਰਮਾ ਸੀ, ਕੰਬਰ ਬੇਗ ਵੀ ਬਹਾਦਰ ਸੀ, ਤੇ ਬਹਾਦਰ ਉਹੀ ਹੁੰਦਾ ਜਿਹੜਾ ਰਣ ਭੂਮੀ ਵਿਚ ਕਦੇ ਆਪਣਾ ਧੀਰਜ ਨਾ ਛੱਡੇ। ਕਲਗੀਧਰ ਜੀ ਨੇ ਵੀ ਬਚਨ ਕਹੇ ਨੇ, ਧੀਰਗ ਧਾਮ ਬਣਾਏ ਇਹ ਤਨ, ਬੁੱਧ ਸਿੰਘ ਦੀਪਕ ਜਿਉ ਉਜਿਆਰਾ। ਜਿਹੜਾ ਜੰਗ ਦੇ ਮੈਦਾਨ ਵਿਚ ਆਪਣੇ ਸਰੀਰ ਨੂੰ ਧੀਰਗ ਦਾ ਘਰ ਬਣਾ ਲੈਂਦਾ ਹੈ, ਉਹੀ ਰਣ ਭੂਮੀ ਵਿਚ ਖਲੋ ਕੇ ਦੁਸ਼ਮਣ ਦਾ ਮੁਕਾਬਲਾ ਕਰ ਸਕਦਾ। ਕੰਬਰ ਬੇਗ ਵੀ ਧੀਰਜ ਹੀ ਸੀ, ਉਹਨੇ ਵੇਖਿਆ ਕਿ ਲੱਲਾ ਬੇਗ ਹੌਸਲਾ ਹਾਰ ਗਿਆ, ਲੱਲਾ ਬੇਗ ਦਾ ਹੌਸਲਾ ਵਿਧਵੰਸ ਹੋ ਗਿਆ। ਉਸ ਵਕਤ ਕੰਬਰ ਬੇਗ ਨੇ ਧੀਰਗ ਦਿੱਤਾ ਤੇ ਲੱਲਾ ਬੇਗ ਨੂੰ ਕਹਿਣ ਲੱਗਾ,
ਕੈ ਬਾਕ ਨ ਚਿੰਤ ਕਛੂ ਧਰੀਏ।
ਬੋਲਿਆ ਕੰਬਰ ਬੇਗ ਹੌਸਲਾ ਦਿੰਦਾ ਹੋਇਆ, ਆਪਣੇ ਭਰਾ ਲੱਲਾ ਬੇਗ ਨੂੰ ਕਹਿੰਦਾ, ਕੰਬਰ ਬੇਗ ਭਰਾਤਾ ਜੀ, ਆਪਣੇ ਮਨ ਵਿਚ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰੋ, ਆਪਣੇ ਹਿਰਦੇ ਚ ਕਿਸੇ ਪ੍ਰਕਾਰ ਦਾ ਫਿਕਰ ਨਾ ਕਰੋ।
ਰਣ ਭੀਮ ਰਚੋ ਪਿਕ ਬੋ ਕਰੀਏ,
ਆ ਵੇਖਿਓ ਹਲੇ ਮੈਂ ਜਿਉਂਦਾ, ਮੈਂ ਮਰਿਆ ਨਹੀਂ, ਕਾਬਲ ਬੇਗ ਮਰ ਚੁੱਕਾ ਹੈ, ਪਰ ਮੈਂ ਹਾਲੇ ਜਿਉਂਦਾ, ਵੇਖਿਓ ਕਿਵੇਂ ਮੈਂ ਜੰਗ ਦੇ ਮੈਦਾਨ ਵਿਚ ਜੰਗ ਲੜਦਾ ਹਾਂ।
ਗਨ ਸ਼ਤਰਨ ਕੋ ਤਰਵਾਰ ਨ ਸੋ,
ਤੁਸੀਂ ਖਲੋ ਕੇ ਵੇਖੋ ਮੈਂ ਕਿਵੇਂ ਰਣ ਭੂਮੀ ਵਿਚ ਲੜਦਾ ਹਾਂ। ਭਰਾ ਜੀ, ਆ ਸਾਹਮਣੇ ਖੜੇ ਹੋਏ ਦੁਸ਼ਮਣਾਂ ਨੂੰ ਆਪਣੀ ਤਲਵਾਰ ਦਾ ਸਵਾਦ ਚਖਾਵਾਂਗਾ, ਮੈਂ ਆਪਣੀ ਤਲਵਾਰ ਦੇ ਨਾਲ ਇਨ੍ਹਾਂ ਦੁਸ਼ਮਣਾਂ ਨੂੰ ਮਾਰ ਮੁਕਾਵਾਂਗਾ।
ਕਤਲਾਮ ਕਰੋ ਬੋਵਾਰਨ ਸੋ,
ਕਤਲੇ ਆਮ ਕਰਕੇ ਰੱਖ ਦਿਆਂਗਾ ਰਣ ਭੂਮੀ ਵਿਚ ਆਪਣੀ ਤਲਵਾਰ ਨਾਲ, ਸਾਹਮਣੇ ਖਲੋਤੇ ਦੁਸ਼ਮਣਾਂ ਨੂੰ ਸਦਾ ਦੀ ਨੀਂਦੇ ਸਵਾ ਦਿਆਂਗਾ।
ਪੰਜ ਸੈਰ ਸਵਾਰਨ ਸੰਗ ਲਏ,
ਜਿੱਦਾਂ ਕੰਬਰ ਬੇਗ ਨੇ ਕਹਿ ਕੇ ਲੱਲਾ ਬੇਗ ਨੂੰ ਧੀਰਗ ਦਿੱਤਾ ਹੈ, ਔਰ ਕੰਬਰ ਬੇਗ ਨੇ ਆਪਣੇ ਨਾਲ, ਕਿਉਂਕਿ 1000 ਸੂਰਮਾ ਹੀ ਬਾਕੀ ਬਚਿਆ ਸੀ, 1000 ਸੂਰਮੇ ਚੋਂ 500 ਸਿਪਾਹੀਆਂ ਦਾ ਜਥਾ, 500 ਸੂਰਮਿਆਂ ਦਾ ਜਥਾ ਉਹ ਕੰਬਰ ਬੇਗ ਨੇ ਆਪਣੇ ਨਾਲ ਲਿਆ, ਲੜਨ ਵਾਸਤੇ ਤਿਆਰ ਕੀਤਾ ਹੈ।
ਨਿਜ ਧੁੰਦ ਪਦੋਲ ਚੋਬ ਦੇ,
ਇਹਨੇ ਆਪਣੇ ਨਗਾਰੇ ਤੇ ਦੋਹਰੀਆਂ ਚੋਭਾਂ ਮਰਵਾਈਆਂ, ਨਗਾਰੇ ਦੀ ਆਵਾਜ਼ ਨਾਲ ਸੂਰਮੇ ਅੰਦਰ ਉਤਸ਼ਾਹ ਜਾਗਿਆ, ਡੋਲੇ ਫਰਕੇ ਨੇ,
ਦੁਪਕਾਨ ਚਲਾਵਤ ਨੇੜ ਕਰਿਓ,
ਬੰਦੂਕਾਂ ਦੀਆਂ ਗੋਲੀਆਂ ਦਾਗਣ ਲੱਗੇ ਨੇ, ਨੇੜੇ ਹੋ ਗਏ, ਨੇੜੇ ਹੋ ਕੇ ਇਨ੍ਹਾਂ ਨੇ ਕੜਾ ਕੜੀ ਸ਼ੁਰੂ ਕਰ ਦਿੱਤੀ ਹੈ, ਬੰਦੂਕਾਂ ਦੀਆਂ ਸਿਸਤਾਂ ਬੰਨ ਬੰਨ ਕੇ, ਨਿਸ਼ਾਨੇ ਬੰਨ ਬੰਨ ਕੇ ਗੋਲੀਆਂ ਦਾਗਣ ਲੱਗੇ ਹਨ।
ਨਿਜ ਹਾਰ ਲਖੇ ਔਰ ਕੋਪ ਭਰਿਓ,
ਆਪਣੀ ਹਾਰ ਸਮਝ ਕੇ ਕਿ ਹੁਣ ਤਾਂ ਅਸੀਂ ਜੰਗ ਦੇ ਮੈਦਾਨ ਚ ਹਾਰ ਚੱਲੇ ਆ, ਪਰ ਮਰਨ ਤੋਂ ਪਹਿਲਾਂ ਕਈਆਂ ਨੂੰ ਮਾਰ ਕੇ ਮਰਾਂਗੇ, ਏਦਾਂ ਦਾ ਪ੍ਰਣ ਕਰਕੇ, ਏਦਾਂ ਦਾ ਰੋਸ ਆਪਣੇ ਹਿਰਦੇ ਚ ਕਰਕੇ ਕੰਬਰ ਬੇਗ ਤੇ ਦੇ ਨਾਲ ਦੇ ਸੂਰਮੇ ਲੜਨ ਲੱਗੇ ਨੇ।
ਗੁਰ ਕੇ ਤਨ ਕਾਵ ਲਗੋ ਜੋ ਲਗਿਓ,
ਇਧਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੇਟ ਤੇ ਥੋੜਾ ਜਿਹਾ ਜ਼ਖਮ ਲੱਗਾ, ਜਿਹੜੀ ਕਾਵਲ ਬੇਗ ਨੇ ਤੇਗ ਮਾਰੀ ਸੀ, ਉਹਦੇ ਨਾਲ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪੇਟ ਦੇ ਕੋਲ ਕੁਝ ਜ਼ਖਮ ਲੱਗਾ ਹੋਇਆ ਸੀ, ਥੋੜਾ ਜਿਹਾ ਘਾਵ ਮਹਾਰਾਜ ਜੀ ਦੇ ਲੱਗਾ ਹੋਇਆ ਸੀ। ਸਤਿਗੁਰਾਂ ਦੇ ਸਰੀਰ ਵਿਚੋਂ ਲਹੂ ਦੀਆਂ ਬੂੰਦਾਂ ਨੁਚੜੀਆਂ ਨੇ, ਉਹਦੇ ਨਾਲ ਮਹਾਰਾਜ ਜੀ ਦੇ ਤਨ ਤੇ ਪਾਏ ਹੋਏ ਜਿਹੜੇ ਬਸਤਰ ਸਨ ਉਸ ਲਾਲ ਰੰਗ ਦੇ ਲਹੂ ਨਾਲ ਗਹਿ ਗੱਚ ਹੋਏ ਹੋਏ ਨੇ, ਸਤਿਗੁਰਾਂ ਦੇ ਸਰੀਰ ਤੇ ਪਾਏ ਕੱਪੜੇ ਖੂਨ ਦੇ ਰੰਗ ਨਾਲ ਰੰਗੇ ਹੋਏ ਨੇ।
ਉੱਥੇ ਉਹ ਤਤਕਾਲ ਜੋਧ ਬਲੇ,
ਜਦੋਂ ਕਾਬਲ ਬੇਗ ਮਾਰਿਆ ਗਿਆ, ਜੋਧ ਰਾਏ ਬੜੀ ਕਾਹਲੀ ਨਾਲ ਘੋੜੇ ਤੋਂ ਛਾਲ ਮਾਰ ਕੇ ਥੱਲੇ ਉਤਰ ਕੇ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੜੇ ਸੀ ਕਾਬਲ ਬੇਗ ਨੂੰ ਮਾਰ ਕੇ, ਉਥੇ ਜੋਧ ਰਾਏ ਚੱਲ ਕੇ ਸਤਿਗੁਰਾਂ ਦੇ ਕੋਲ ਆਇਆ।
ਇਹਨੇ
ਬੜੀ ਛੇਤੀ ਦੇ ਨਾਲ, ਇਹਦੇ ਕੋਲ ਇੱਕ ਕੱਪੜਾ ਸੀ, ਉਸ ਕੱਪੜੇ ਨਾਲ ਇਹਨੇ ਮਹਾਰਾਜ ਜੀ ਦਾ ਜਿਹੜਾ ਜ਼ਖਮ ਹੈ, ਜਿਹਦੇ ਚੋਂ ਖੂਨ ਨੁਚੜ ਰਿਹਾ ਸੀ, ਉਹਨੂੰ ਬੰਨਿਆ ਜਾ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜ਼ਖਮ ਨੂੰ ਜੋਧ ਰਾਏ ਨੇ ਜਾ ਕੇ ਕੱਪੜੇ ਨਾਲ ਬੰਨਿਆ, ਭਲੀ ਪ੍ਰਕਾਰ ਨਾਲ ਬੰਨਿਆ, ਤਾਂ ਜੋ ਖੂਨ ਬਹੁਤਾ ਨਾ ਨਿਕਲੇ। ਇੱਦਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਾਬਲ ਬੇਗ ਨੂੰ ਮਾਰ ਕੇ ਬੜੀ ਛੇਤੀ ਨਾਲ, ਫੁਰਤੀ ਨਾਲ ਮਹਾਰਾਜ ਜੀ ਆਪਣੇ ਘੋੜੇ ਤੇ ਰਣ ਭੂਮੀ ਚ ਸਵਾਰ ਹੋਏ ਨੇ।
ਮੈਂ ਮਨ ਥਕਾਵ ਲਗਿਓ ਤਨ ਮੈਂ,
ਜਿਹੜਾ ਜ਼ਖਮ ਸਤਿਗੁਰਾਂ ਦੇ ਸਰੀਰ ਤੇ ਲੱਗਾ, ਮਹਾਰਾਜ ਜੀ ਨੇ ਉਹਦੀ ਕੋਈ ਪੀੜਾ ਨਹੀਂ ਮੰਨੀ, ਉਹਦਾ ਕੋਈ ਦਰਦ ਨਹੀਂ ਮੰਨਿਆ। ਗਰੀਬਨ ਬਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬੇਪਰਵਾਹ ਹੋ ਕੇ ਜੰਗ ਦੇ ਮੈਦਾਨ ਚ ਘੋੜੇ ਦੀ ਪਿੱਠ ਤੇ ਬੈਠੇ ਹਨ।
ਇਤਨੇ ਮੈਂ ਕੰਬਰ ਬੇਗ ਆਇਓ,
ਸਤਿਗੁਰੂ ਘੋੜੇ ਤੇ ਸਵਾਰ ਸਨ ਕਿ ਇਨੇ ਨੂੰ ਕੰਬਰ ਬੇਗ ਆਪਣੇ ਨਾਲ 500 ਜਥਾ ਲੈ ਕੇ, ਸਿਪਾਹੀਆਂ ਦਾ 500 ਸੂਰਮਿਆਂ ਦਾ ਜਥਾ ਲੈ ਕੇ ਕੰਬਰ ਬੇਗ ਅੱਗੇ ਵੱਧ ਕੇ ਚੱਲ ਕੇ ਨੇੜੇ ਢੁਕਿਆ ਹੈ।
ਸੂਰਨ ਕੋ ਨਿਜ ਸੰਗ ਲਿਓ,
ਬੜੇ ਸੂਰਮੇ 94 ਪਠਾਨ ਜਰਨੈਲ ਸਨ ਦੇ ਨਾਲ, ਉਹਨਾਂ ਨੂੰ ਨਾਲ ਲੈ ਕੇ ਆਇਆ ਹੈ।
ਕਰ ਜੋਰ ਕਯੋ ਤਬ ਜੋਧ ਬਲੇ,
ਜਦੋਂ ਕੰਬਰ ਬੇਗ ਅੱਗੇ ਵੱਧ ਕੇ ਆਇਆ, ਜੋਧ ਰਾਏ ਸਤਿਗੁਰਾਂ ਦੇ ਲਾਗੇ ਖੜਾ ਸੀ, ਭਾਈ ਜੋਧ ਰਾਏ ਨੇ ਹੱਥ ਜੋੜੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਕੇ ਜੋਧ ਰਾਏ ਜੀ ਬੋਲੇ,
ਰਣ ਆਪ ਬਿਲੋ ਕੋ ਰੀਤ ਬਲੇ।
ਭਾਈ ਜੋਧ ਰਾਏ ਜੀ ਕਹਿਣ ਲੱਗੇ, ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਸੀਂ ਇੱਥੇ ਖਲੋਵੋ, ਤੁਸੀਂ ਨੀ ਹੁਣ ਅੱਗੇ ਜਾ ਕੇ ਲੜਨਾ, ਤੁਸੀਂ ਇੱਥੇ ਖਲੋ ਕੇ ਰਣ ਭੂਮੀ ਵੇਖੋ, ਜੰਗ ਦੀ ਭਲੀ ਪ੍ਰਕਾਰ ਦੀ ਮਰਿਆਦਾ ਵੇਖੋ।
ਮੁਝੇ ਆਇਸ ਦਿਓ ਸੰਘਾਰ ਕਰੋ,
ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਅੱਗੇ ਜਾ ਕੇ ਲੜਾਂ, ਤੁਸੀਂ ਇੱਥੇ ਖਲੋ ਕੇ ਰਣ ਭੂਮੀ ਵੇਖੋ, ਜੰਗ ਹੁੰਦਾ ਵੇਖੋ, ਤੇ ਸਤਿਗੁਰੂ ਜੀ ਮੈਨੂੰ ਹੁਣ ਆਗਿਆ ਦਿਓ, ਕਿਉਂਕਿ ਹੁਣ ਦੁਸ਼ਮਣਾਂ ਦਾ ਕੋਈ ਬਹੁਤਾ ਜ਼ੋਰ ਨਹੀਂ ਰਹਿ ਗਿਆ, ਮਹਾਰਾਜ ਹੁਣ ਮੈਨੂੰ ਆਗਿਆ ਦਿਓ, ਮੈਂ ਅੱਗੇ ਜਾ ਕੇ ਜੰਗ ਦੇ ਮੈਦਾਨ ਚ ਭਲੀ ਪ੍ਰਕਾਰ ਨਾਲ ਲੜ ਕੇ ਆ ਜਿਹੜੇ ਸਾਹਮਣੇ ਤੁਰਕ ਆ ਰਹੇ ਨੇ ਇਹਨਾਂ ਤੁਰਕਾਂ ਦਾ ਸੰਘਾਰ ਕਰਾਂ।
ਤੁਰਕਾਂ ਮਾਰਤ ਤੇਜ ਹਰੋ
ਰਾਜਾ, ਜਿਹੜੇ ਤੁਰਕ ਆ ਰਹੇ ਨੇ ਬੜੇ ਮਹਾਨ ਆਪਣੇ ਆਪ ਨੂੰ ਸਦਾਉਂਦੇ ਨੇ, ਇਹਨਾਂ ਦੁਸ਼ਮਣਾਂ ਦਾ ਤੇਜ ਇਹਨਾਂ ਦਾ ਪ੍ਰਤਾਪ ਮੈਂ ਜਾ ਕੇ ਹਰ ਲਵਾਂ।
ਇੱਕ ਦੂਤ ਸਭ ਜਨ ਕੀਨ ਤਬੈ
ਯੋਧ ਰਾਏ ਨੇ ਇਸ ਤਰ੍ਹਾਂ ਬੇਨਤੀ ਕੀਤੀ। ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਉਹ ਦੂਤ ਖੜਾ ਸੀ ਹਸਨ ਖਾਂ, ਜਿਹੜਾ ਤੁਰਕਾਂ ਦੇ ਦਲ ਦਾ ਹੀ ਦੂਤ ਸੀ। ਹਸਨ ਖਾਂ ਸਤਿਗੁਰੂ ਛੇਵੇਂ ਪਾਤਸ਼ਾਹ ਦੇ ਲਾਗੇ ਖੜਾ ਸੀ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉਸ ਦੂਤ ਹਸਨ ਖਾਂ ਨੂੰ ਪੁੱਛਣ ਲੱਗੇ,
ਇਹ ਕੌਣ ਆਇਓ ਰਣ ਹੇਤੇ ਅਬੈ।
ਮਹਾਰਾਜ ਜੀ ਕਹਿੰਦੇ, ਹਾਂ ਭਾਈ ਹਸਨ ਖਾਂ, ਇਹ ਦੱਸ ਆ ਜਿਹੜਾ ਸਾਹਮਣੇ ਹੁਣ ਦੂਸਰਾ ਜਰਨੈਲ ਆ ਰਿਹਾ, ਇਹ ਕੌਣ ਹੈ, ਇਹਦਾ ਕੀ ਨਾਂ ਹੈ? ਮਹਾਰਾਜ ਜੀ ਕੰਬਰ ਬੇਗ ਬਾਰੇ ਪੁੱਛ ਰਹੇ ਨੇ। ਮਹਾਰਾਜ ਜੀ ਕਹਿੰਦੇ, ਆ ਜਿਹੜਾ ਤੁਰਕਾਂ ਦਾ ਜਰਨੈਲ ਸਾਹਮਣੇ ਆ ਰਿਹਾ, ਇਹ ਕੌਣ ਆ ਰਿਹਾ ਹੈ?
ਕਰ ਜੋਰ ਉਚਾਰਨ ਦੂਤ ਕਰੇ।
ਹਸਨ ਖਾਂ ਦੂਤ ਨੇ ਸਤਿਗੁਰਾਂ ਦਾ ਸਵਾਲ ਸੁਣ ਕੇ ਹੱਥ ਜੋੜੇ ਤੇ ਮਹਾਰਾਜ ਜੀ ਨੂੰ ਦੱਸਣ ਲੱਗਾ,
ਸੁਣੀਏ ਗੁਰ ਪੀਰ ਰਿਪੁਨ ਹਰੇ।
ਕਹਿਣ ਲੱਗਾ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ, ਇਹ ਜਿਹੜਾ ਸਾਹਮਣੇ ਆ ਰਿਹਾ ਦੁਸ਼ਮਣ ਆ ਰਿਹਾ, ਤੁਸੀਂ ਇਹਨਾਂ ਦੁਸ਼ਮਣਾਂ ਨੂੰ ਹਰਨ ਵਾਲੇ ਹੋ, ਇਹਨਾਂ ਦਾ ਨਾਸ ਕਰਨ ਵਾਲੇ ਹੋ।
ਕੰਬਰ ਬੇਗ ਸੁਬੇਗ ਆਇਓ।
ਮਹਾਰਾਜ, ਇਹ ਕੰਬਰ ਬੇਗ ਹੈ, ਇਹਦਾ ਨਾਂ ਕੰਬਰ ਬੇਗ ਹੈ। ਇਹ ਕੰਬਰ ਬੇਗ ਬੜੇ ਵੇਗ ਦੇ ਨਾਲ ਤੇਜ਼ੀ ਦੇ ਨਾਲ ਆ ਰਿਹਾ।
ਪਗਨੀ ਸੁਤ ਮਾਰਤ ਕੋਪ ਪਇਓ।
ਤੁਸੀਂ ਇਹਦੇ ਭੈਣ ਦੇ ਪੁੱਤਰ ਨੂੰ ਜੰਗ ਦੇ ਮੈਦਾਨ ਚ ਮਾਰਿਆ, ਯਾਨੀ ਕਿ ਕਾਬਲ ਬੇਗ ਨੂੰ ਮਾਰਿਆ, ਇਸ ਕਰਕੇ ਬੜੇ ਰੋਸ ਨਾਲ ਬੜੇ ਗੁੱਸੇ ਨਾਲ ਆਪਣੇ ਭਾਣਜੇ ਦੀ ਮੌਤ ਦਾ ਬਦਲਾ ਲੈਣ ਵਾਸਤੇ ਇਹ ਕੰਬਰ ਬੇਗ ਚੜ ਕੇ ਆ ਰਿਹਾ ਹੈ। ਮਹਾਰਾਜ, ਲੱਲਾ ਬੇਗ ਦਾ ਛੋਟਾ ਭਰਾ ਹੈ, ਲੱਲਾ ਬੇਗ ਦਾ ਛੋਟਾ ਵੀਰ ਹੈ।
ਮਰ ਹੈ ਅਬ ਸ਼ੀਗਰ ਠਾਨ ਬਲਾ।
ਮਹਾਰਾਜ, ਮੈਨੂੰ ਜਾਪਦਾ ਹੈ ਕਿ ਹੁਣ ਇਹ ਵੀ ਜੰਗ ਦੇ ਮੈਦਾਨ ਚ ਤੁਹਾਡੇ ਸੂਰਮਿਆਂ ਦੇ ਹੱਥੋਂ ਮਰਨ ਵਾਲਾ ਹੈ। ਇਹਦੀ ਵੀ ਮੌਤ ਮਾਨੋ ਇਹਨੂੰ ਖਿੱਚ ਕੇ ਇਧਰ ਤੁਹਾਡੇ ਵਾਲੇ ਪਾਸੇ ਲੈ ਕੇ ਆ ਰਹੀ ਹੈ। ਇਹ ਕਾਲ ਦਾ ਪ੍ਰੇਰਿਆ ਹੋਇਆ ਤੁਹਾਡੇ ਵੱਲ ਵੱਧ ਕੇ ਆ ਰਿਹਾ।
ਸੁਣ ਸ਼੍ਰੀ ਗੁਰੂ ਆਇਸ ਦੇਤ ਪਏ।
ਮਹਾਰਾਜ ਜੀ ਨੇ ਪੁੱਛ ਲਿਆ ਦੂਤ ਨੂੰ, ਜੋਧ ਰਾਏ ਆਗਿਆ ਮੰਗ ਰਿਹਾ ਸੀ ਸਤਿਗੁਰਾਂ ਕੋਲੋਂ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੋਧ ਰਾਏ ਨੂੰ ਆਗਿਆ ਦੇਣ ਲੱਗੇ।
ਤੁਮ ਜੋਧ ਬਲੀ ਮਦ ਜੋਧ ਕਏ।
ਮਹਾਰਾਜ ਜੀ ਕਹਿੰਦੇ, ਜੋਧ ਰਾਏ, ਤੂੰ ਬੜਾ ਯੋਧ ਹੈ, ਤੂੰ ਬੜਾ ਘਮਾਸਾਨ ਜੰਗ ਕੀਤਾ, ਕਮਾਲ ਕਰ ਦਿੱਤੀ ਹੈ ਤੂੰ ਜੰਗ ਦੇ ਮੈਦਾਨ ਚ, ਬੜੀ ਬਹਾਦਰੀ ਨਾਲ ਬੜੀ ਦਲੇਰੀ ਨਾਲ ਤੂੰ ਲੜਿਆ ਹੈ।
ਹੱਥ ਲਿਓ ਇਸੇ ਜਸ ਪਾਏ ਬਲੂ।
ਜਾਓ ਜੋਧ ਰਾਏ, ਸਾਡਾ ਥਾਪੜਾ ਤੁਹਾਡੇ ਨਾਲ ਹੈ, ਆ ਜਿਹੜਾ ਸਾਹਮਣੇ ਕੰਬਰ ਬੇਗ ਆ ਰਿਹਾ, ਇਹਨੂੰ ਜੰਗ ਦੇ ਮੈਦਾਨ ਚ ਤੁਸੀਂ ਜਾ ਕੇ ਮਾਰੋ। ਇਹਨੂੰ ਮਾਰ ਕੇ ਜੰਗ ਦੇ ਮੈਦਾਨ ਚ ਜਸ ਦਾ ਝੰਡਾ ਤੁਹਾਡੇ ਨਾਂ ਦਾ ਝੂਲੇਗਾ, ਤੁਹਾਨੂੰ ਜਸ ਪ੍ਰਾਪਤ ਹੋਵੇਗਾ, ਜਾਓ ਇਹਨੂੰ ਮਾਰ ਕੇ ਜਸ ਲਵੋ।
ਗੁਰੂ ਵਾਕ ਸੁਣੇ ਉਲਸਾਏ ਚਲੋ।
ਸਤਿਗੁਰੂ ਜੀ ਦੇ ਬਚਨ ਸੁਣ ਕੇ ਜੋਧ ਰਾਏ ਨੂੰ ਬੜਾ ਚਾਉ ਚੜਿਆ, ਬੜੀ ਖੁਸ਼ੀ ਹੋਈ ਮਨ ਦੇ ਵਿੱਚ ਜਦੋਂ ਸਤਿਗੁਰੂ ਜੀ ਨੇ ਬਚਨ ਕਹੇ।
ਸੈਨਪਤੀ ਪ੍ਰਚਾਤ ਦਿਸੇ।
ਜੋਧ ਰਾਏ ਚੜ ਪਿਆ। ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਬਹੁਤ ਸਾਰੇ ਸਿਪਾਹੀ ਜੋਧ ਰਾਏ ਦੀ ਮਦਦ ਕਰਨ ਵਾਸਤੇ ਨਾਲ ਭੇਜੇ ਹਨ।
ਜਲ ਜਾਤ ਹਤੈ ਸੁਭ ਕਾਨ ਰਿਸੈ।
ਤੇ ਜੋਧ ਰਾਏ ਨੇ ਜਾਂਦਿਆਂ ਅੱਗੇ ਜਾ ਕੇ ਕੰਬਰ ਬੇਗ ਦਾ ਅੱਗਾ ਰੋਕਿਆ, ਜਾਂਦਿਆਂ ਸਾਰ ਬੰਦੂਕਾਂ ਦੀਆਂ ਗੋਲੀਆਂ ਦਾਗਣੀਆਂ ਸ਼ੁਰੂ ਕੀਤੀਆਂ ਹਨ।
ਪਿਛਰੇ ਪਰ ਵੀਰ ਸਵਗਰ ਬਏ।
ਸੂਰਮੇ ਜੰਗ ਦੇ ਮੈਦਾਨ ਚ ਅੱਗੇ ਹੋ ਕੇ ਵਿਚਰ ਰਹੇ ਨੇ, ਭਲੀ ਪ੍ਰਕਾਰ ਦੇ ਨਾਲ ਲੜ ਰਹੇ ਨੇ ਅੱਗੇ ਹੋ ਕੇ।
ਤਜ ਟੋਲ ਤੁਫੰਗਨ ਹੋਏ।
ਔਰ ਕਹਿੰਦੇ ਬਹੁਤ ਸਾਰੀਆਂ ਬੰਦੂਕਾਂ ਇਕੱਠੀਆਂ ਚਲਾ ਦਿੱਤੀਆਂ, ਬਹੁਤ ਸਾਰੀਆਂ ਬੰਦੂਕਾਂ ਦੀਆਂ ਗੋਲੀਆਂ ਦੀ ਛਲਕ ਇਕੱਠੀ ਚਲਾ ਦਿੱਤੀ ਹੈ, ਬਹੁਤ ਸਾਰੇ ਤੁਰਕਾਂ ਦੇ ਛਾਤੀਆਂ ਉਹਨਾਂ ਦੇ ਸਿਰ ਤੋੜ ਸੁੱਟੇ ਹਨ।
ਕਰ ਕਾਰਨ ਕੇ ਬਦਨਾ ਦੀ ਉੱਠੇ।
ਜਦੋਂ ਬੰਦੂਕਾਂ ਚੱਲੀਆਂ ਇਧਰੋਂ ਗੁਰੂ ਕੇ ਯੋਧੇ ਚਲਾ ਰਹੇ ਨੇ, ਉਧਰੋਂ ਕੰਬਰ ਬੇਗ ਦੇ ਨਾਲ ਆਈਆਂ ਹੋਈਆਂ ਫੌਜਾਂ ਬੰਦੂਕਾਂ ਚਲਾ ਰਹੀਆਂ ਨੇ, ਕੜਾ ਕੜੀ ਹੋ ਰਹੀ ਹੈ ਬੰਦੂਕਾਂ ਦੀ ਨਾਦ ਨਾਲ, ਆਵਾਜ਼ ਨਾਲ ਇੱਕ ਵਾਰੀ ਜੰਗ ਦਾ ਮੈਦਾਨ ਗੂੰਜ ਉੱਠਿਆ, ਆਕਾਸ਼ ਗੂੰਜ ਉੱਠਿਆ, ਇਦਾਂ ਜਾਪਦਾ ਜਿਵੇਂ ਬੱਦਲਾਂ ਦੀ ਗੜਗੜਾਹਟ ਹੁੰਦੀ ਹੋਵੇ।
ਲੱਗ ਗੋਲਨ ਸੋ ਤਰ ਸੂਰ ਲੁੱਟੇ,
ਗੋਲੀਆਂ ਵੱਜ ਵੱਜ ਕੇ ਸੂਰਮੇ ਲੁੱਟ ਲੁੱਟ ਕੇ ਜੰਗ ਦੇ ਮੈਦਾਨ ਵਿਚ ਉਛਲ ਉਛਲ ਕੇ ਡਿੱਗਣ ਲੱਗੇ।
ਤਬ ਜੋਧ ਰੋ ਕੰਬਰ ਬੇਗ ਪਿਰੇ,
ਜੋਧ ਰਾਏ ਤੇ ਕੰਬਰ ਬੇਗ ਭਿੜੇ ਨੇ ਆਮੋ ਸਾਹਮਣੇ। ਉਧਰੋਂ ਕੰਬਰ ਬੇਗ ਆਪਣੇ ਸਿਪਾਹੀਆਂ ਸਮੇਤ ਆਇਆ, ਇਧਰੋਂ ਜੋਧ ਰਾਏ ਨੇ ਕੰਬਰ ਬੇਗ ਦਾ ਅੱਗਾ ਜਾ ਕੇ ਰੋਕਿਆ ਹੈ।
ਸਮਕ ਤੇਜ ਤੁਰੰਗ ਕਰੇ,
ਸਾਹਮਣੇ ਹੋ ਕੇ ਆਪਣੇ ਘੋੜੇ ਤੇਜ ਕਰਕੇ ਇਕ ਦੂਜੇ ਦੇ ਸਾਹਮਣੇ ਆ ਕੇ ਭਿੜਨ ਲੱਗੇ ਹਨ।
ਔਰਨ ਤੀਰ ਚਲਾਵਤ,
ਦੋਨੇ ਪਾਸਿਓ ਤੀਰ ਚੱਲਦੇ ਨੇ, ਇਧਰੋਂ ਭਾਈ ਜੋਧ ਰਾਏ ਜੀ ਤੀਰ ਛੱਡਦੇ ਨੇ, ਉਧਰੋਂ ਕੰਬਰ ਬੇਗ ਵੀ ਤੀਰ ਚਲਾਉਂਦਾ ਹੈ। ਔਰ ਆਪਣੇ ਘੋੜੇ ਨੂੰ ਚਲਾ ਕੇ ਚੰਚਲ ਕਰਕੇ ਆਪਣਾ ਆਪ ਬਚਾਉਂਦੇ, ਜਦੋਂ ਤੀਰ ਚੱਲਦੇ ਨੇ ਤੇ ਘੋੜੇ ਨੂੰ ਅੱਗੇ ਫੇਰ ਕੇ ਟੋਰ ਕੇ ਲੈ ਜਾਂਦੇ ਤੇ ਤੀਰ ਖਾਲੀ ਚਲਾ ਜਾਂਦਾ ਹੈ ਜਾਂ ਕਿਸੇ ਦੂਸਰੇ ਸੂਰਮੇ ਨੂੰ ਜਾ ਵੱਜਦਾ ਹੈ।
ਧਨਕ
ਦੀ ਤੰਦੀ ਕੰਨਾਂ ਤੱਕ ਖਿੱਚ ਕੇ ਚੜਾ ਕੇ ਧਨਕ ਨੂੰ ਚਲਾਉਂਦੇ, ਜਦੋਂ ਕੰਨਾਂ ਤੱਕ ਤੰਦੀ ਖਿੱਚਦੇ ਨੇ ਧਨਕ ਵੀ ਚਿਰੜ ਚਿਰੜ ਕਰਦਾ ਹੈ, ਔਰ ਉਹਦੇ ਵਿਚੋਂ ਨਿਕਲਿਆ ਹੋਇਆ ਤੀਰ ਉੱਡਣੇ ਸੱਪ ਵਾਂਗੂ ਸ਼ੂਕਦਾ ਹੋਇਆ ਨਿਕਲਦਾ ਹੈ।
ਕਰ ਪੂਰਨ ਸ਼ਤਰੂ ਥਕਾਵਤ,
ਔਰ ਪੂਰਾ ਨਿਸ਼ਾਨਾ ਲਾ ਕੇ ਸਾਹਮਣੇ ਖਲੋਤੇ ਦੁਸ਼ਮਣ ਦਾ ਤੀਰ ਛੱਡਿਆ ਜਾ ਰਿਹਾ ਹੈ।
ਔਰ ਰੋਸ ਭਰੇ ਲਲਕਾਰਤ,
ਰੋਸ ਨਾਲ ਭਰੇ ਹੋਏ, ਗੁੱਸੇ ਨਾਲ ਭਰੇ ਹੋਏ, ਲੋਹੇ ਲਾਖੇ ਹੋਏ ਰੋਸ ਦੇ ਨਾਲ ਆਮਣੋ ਸਾਹਮਣੇ ਖਲੋਤੇ ਹੋਏ ਦੁਸ਼ਮਣਾਂ ਨੂੰ ਵੰਗਾਰਦੇ ਨੇ, ਇਕ ਦੂਜੇ ਨੂੰ ਵੰਗਾਰਦੇ ਹਨ।
ਅਗਰ ਵਧੈ ਤਿਸ ਮੂਰਤ,
ਜਿਹੜਾ ਸੂਰਮਾ ਅੱਗੇ ਵੱਧ ਕੇ ਆਉਂਦਾ, ਜਿਹੜੇ ਪੈਰਾਂ ਤੇ ਵੱਧ ਕੇ ਆਉਂਦਾ, ਜੋਧ ਰਾਏ ਅੱਗੋ ਇਹੋ ਜੀ ਮਾਰ ਮਾਰਦਾ, ਉਹਨਾਂ ਪੈਰਾਂ ਤੇ ਉਹਨੂੰ ਪਿੱਛੇ ਮੁੜਨਾ ਪੈਂਦਾ, ਜਾਂ ਤਾਂ ਮਾਰਿਆ ਜਾਂਦਾ ਤੇ ਜਾਂ ਡਰਦਾ ਮਾਰਾ ਪੈਰ ਉਹਨਾਂ ਪੈਰਾਂ ਤੇ ਪਿਛਾ ਨੂੰ ਵਾਪਸ ਮੁੜ ਜਾਂਦਾ ਹੈ।
ਉਧ ਕੰਬਰ ਬੇਗ ਸੋ ਜੋਧ ਬਲੀ,
ਉਧਰ ਕੰਬਰ ਬੇਗ ਵੀ ਬੜਾ ਬਲੀ ਯੋਧਾ ਬੜਾ ਸੂਰਮਾ ਹੈ।
ਉਧ ਕੰਬਰ ਬੇਗ ਰੋ ਜੋਧ ਬਲੀ, ਸਰ ਚੋਰਨ ਕੀ ਵਿਦ ਜਾਨ ਬਲੇ,
ਕੰਬਰ ਬੇਗ ਨੂੰ ਵੀ ਤੀਰ ਅੰਦਾਜ਼ੀ ਦੀ ਵਿਦਿਆ ਬੜੀ ਆਉਂਦੀ, ਤੀਰ ਅੰਦਾਜ਼ੀ ਦੀ ਵਿਦਿਆ ਵਿਚ ਇਹਨੂੰ ਵੀ ਬੜੀ ਮਹਾਰਤ ਪ੍ਰਾਪਤ ਹੈ, ਨਿਪੁੰਨ ਹੈ ਤੀਰ ਅੰਦਾਜ਼ੀ ਦੀ ਵਿਦਿਆ ਵਿਚ, ਭਲੀ ਪ੍ਰਕਾਰ ਨਾਲ ਅਨੇਕਾਂ ਤੀਰ ਤੰਦੀਆਂ ਤੇ ਤਰਕਸ਼ ਤੇ ਚਾੜ ਚਾੜ ਕੇ ਛੱਡਦਾ ਹੈ।
ਜਿਸ ਕੇ ਤਨ ਮੈਂ ਤੱਕ ਮਾਰਦਾ,
ਜਿਹਦੇ ਸਰੀਰ ਤੇ ਤੱਕ ਕੇ ਕੰਬਰ ਬੇਗ ਤੀਰ ਚਲਾ ਕੇ ਮਾਰਦਾ ਹੈ,
ਫਿਰ ਪ੍ਰਾਣ ਕਰੇ ਤਰ ਡਾਰਤ,
ਜਿਹਨੂੰ ਜਾ ਕੇ ਕੰਬਰ ਬੇਗ ਦਾ ਮਾਰਿਆ ਤੀਰ ਵੱਜਦਾ ਉਹ ਸੂਰਮੇ ਦੇ ਪ੍ਰਾਣ ਨਿਕਲ ਜਾਂਦੇ ਨੇ, ਉਹ ਸੂਰਮਾ ਆਪਣੇ ਪ੍ਰਾਣ ਤਿਆਗ ਕੇ ਗੁਰੂਪੁਰੀ ਜਾ ਬਿਰਾਜਦਾ ਹੈ।
ਲਗ ਤੀਰ ਸ਼ਰੀਰਨ ਫੋਰਤ,
ਇਹਦਾ ਤੀਰ ਵੱਜ ਕੇ ਸਰੀਰਾਂ ਨੂੰ ਤੋੜਦੇ ਜਾ ਰਹੇ ਹਨ। ਕੰਬਰ ਬੇਗ ਬੜਾ ਭਾਰੀ ਨੁਕਸਾਨ ਕਰ ਰਿਹਾ, ਕਈ ਗੁਰੂ ਕੇ ਸਿੱਖਾਂ ਨੂੰ ਇਹਨੇ ਸ਼ਹੀਦ ਕਰ ਦਿੱਤਾ ਹੈ।
ਕਰ ਸ਼ੀਘਰ ਕਤੰਗਨ ਛੋਰਤ,
ਬੜੀ ਸ਼ੀਘਰਤਾਈ ਨਾਲ ਇੱਕ ਤੀਰ ਚਲਾਉਂਦਾ ਫਿਰ ਦੂਜਾ ਫਿਰ ਤੀਜਾ, ਕਹਿੰਦੇ ਪਹਿਲਾ ਤੀਰ ਨਿਸ਼ਾਨੇ ਤੇ ਨਹੀਂ ਪਹੁੰਚਦਾ, ਪਿੱਛੇ ਦੂਜਾ ਚਲਾ ਦਿੰਦਾ ਹੈ, ਬੜੀ ਸ਼ੀਘਰਤਾਈ ਦੇ ਨਾਲ ਫੁਰਤੀ ਦੇ ਨਾਲ ਤੀਰ ਚਲਾਉਂਦਾ ਹੈ।
ਜਿਵੇਂ ਜੋਧ ਪ੍ਰਾਰਤ ਬਾਨ ਕਨੇ,
ਇਧਰ ਜੋਧ ਰਾਏ ਦਾ ਵੀ ਤੀਰ ਅੰਦਾਜ਼ੀ ਦੀ ਵਿਦਿਆ ਕੁਝ ਘੱਟ ਨਹੀਂ, ਜੋਧ ਰਾਏ ਵੀ ਅਨੇਕਾਂ ਤੀਰ ਮਾਰ ਮਾਰ ਕੇ ਵੱਡੇ ਵੱਡੇ ਗਿਲਜਿਆਂ ਨੂੰ, ਸੱਤ ਸੱਤ ਫੁੱਟੇ ਪਠਾਣਾ ਨੂੰ ਮਾਰ ਮਾਰ ਕੇ ਤੀਰ ਜੰਗ ਦੇ ਮੈਦਾਨ ਵਿਚ ਧਰਤੀ ਤੇ ਸੁੱਟ ਰਿਹਾ ਹੈ।
ਕੰਬਰ ਬੇਗ ਵਿਸਾਲ,
ਜਿਵੇਂ ਜੋਧ ਰਾਏ ਮਾਰ ਰਿਹਾ ਉਸੇ ਤਰ੍ਹਾਂ ਕੰਬਰ ਬੇਗ ਵੀ ਉਸੇ ਬਹਾਦਰੀ ਨਾਲ ਫੁਰਤੀ ਨਾਲ ਤੀਰ ਚਲਾ ਕੇ ਮਾਰ
ਰਿਹਾ,
ਹੱਲਾ ਕਰਕੇ ਇੱਕ ਦੂਜੇ ਨੂੰ ਧਕੇਲਦੇ ਜਾ ਰਹੇ ਹਨ। ਔਰ ਅੱਗੇ ਹੋ ਕੇ ਦੂਜੇ ਇੱਕ ਦੂਜੇ ਨੂੰ ਧੱਕਾ ਮਾਰ ਕੇ ਅੱਗੇ ਕਿਰਦੇ, ਅੱਗੇ ਹੋਵੋ ਪਿੱਛੇ ਕਿਉਂ ਖਲੋਂਦੇ ਹੋ, ਕਹਿੰਦਾ ਕੰਬਰ ਬੇਗ ਆਪਣੇ ਨਾਲ ਦੇ ਸੂਰਮਿਆਂ ਨੂੰ ਅੱਗੇ ਕਰਕੇ ਢੋਂਦਾ, ਅੱਗੇ ਹੋ ਕੇ ਲੜੋ ਪਿੱਛੇ ਨਾ ਹੋਵੋ, ਇਦਾਂ ਅੱਗੇ ਪ੍ਰੇਰ ਪ੍ਰੇਰ ਕੇ ਟੋਰਦਾ ਸੂਰਮਿਆਂ ਨੂੰ।
ਜਬ ਸ਼ਤਰੂ ਅਰੇ ਟਿਕ ਜੰਗ ਗਏ,
ਇਸ ਤਰ੍ਹਾਂ ਦੁਸ਼ਮਣ ਅੜ ਗਏ, ਹੁਣ ਜੰਗ ਦਾ ਮੈਦਾਨ ਭਖ ਗਿਆ, ਇੱਕ ਵਾਰੀ ਜੰਗ ਟਿਕ ਗਿਆ, ਚੰਗੀ ਤੇਗ ਤੇ ਤੇਗ ਵੱਜਣ ਲੱਗੀ ਆ, ਤੀਰਾਂ ਤੇ ਤੀਰ ਚੱਲਣ ਲੱਗੇ ਨੇ, ਗੋਲੀਆਂ ਚੱਲਣ ਲੱਗੀਆਂ ਨੇ,
ਇਤ ਦੂਰ ਤੁਫੰਗਨ ਛੋੜ ਦਿਓ,
ਦੂਰ ਖਲੋ ਕੇ ਬੰਦੂਕਾਂ ਚਲਾਣੀਆਂ ਹੁਣ ਛੱਡ ਦਿੱਤੀਆਂ, ਕਿਉਂਕਿ ਸੂਰਮੇ ਨੇੜੇ ਹੋ ਗਏ ਨੇ, ਹੁਣ ਬੰਦੂਕਾਂ ਦੀ ਗੋਲੀ ਦੀ ਲੋੜ ਨਹੀਂ ਰਹੀ।
ਤਬ ਕੰਬਰ ਬੇਗ ਬਿਲੰਦ ਕੁਪਿਓ,
ਕੰਬਰ ਬੇਗ ਹੁਣ ਬੜਾ ਗੁੱਸੇ ਵਿਚ ਆਇਆ, ਜਦੋਂ ਨੇੜੇ ਢੁਕਿਆ ਕੰਬਰ ਬੇਗ ਬੜਾ ਕ੍ਰੋਧ ਵਿਚ ਰੋਸ ਵਿਚ ਆਇਆ ਹੈ,
ਮੁਖ ਲਾਲ ਮਿਸਾਲ ਕਰਾਲ ਰੁਪਿਓ,
ਆਪਣਾ ਮੂੰਹ ਕ੍ਰੋਧ ਨਾਲ ਰੋਸ ਨਾਲ ਲਾਲ ਸੁਰਖ ਕੀਤਾ ਹੋਇਆ, ਅੱਖਾਂ ਕੰਬਰ ਬੇਗ ਦੀਆਂ ਲਾਲ ਸੁਰਖ ਨੇ, ਬੜੇ ਰੋਸ ਵਿਚ ਵੀ ਰਸ ਵਿਚ ਮੱਤਾ ਹੋਇਆ ਕੰਬਰ ਬੇਗ ਅੱਗੇ ਵਧ ਰਿਹਾ,
ਕਰ ਅਗਰ ਤੁਰੰਗ ਨਚਾਵਤ,
ਅੱਗੇ ਹੋ ਕੇ ਆਪਣੇ ਘੋੜੇ ਨੂੰ ਨਚਾਉਂਦਾ, ਘੋੜਾ ਇਹਦਾ ਬੜਾ ਬਲੀ ਹੈ, ਪੈਰਾਂ ਦੇ ਉੱਤੇ ਘੋੜਾ ਵੀ ਨੱਚਦਾ, ਉਹ ਵੀ ਰਣ ਭੂਮੀ ਚ ਮਾਨੋ ਆਪਣੇ ਕਰਤੱਬ ਵਿਖਾ ਰਿਹਾ,
ਲਲਕਾਰਤ ਵੀਰ ਲੜਾਵਤ,
ਔਰ ਆਪਣੇ ਨਾਲ ਦੇ ਯੋਧਿਆਂ ਵੀਰਾਂ ਨੂੰ ਲਲਕਾਰਾ ਮਾਰ ਮਾਰ ਕੇ ਲੜਾਉਂਦਾ ਕੰਬਰ ਬੇਗ, ਉਹ ਮਹਾ ਸੂਰਮਿਓ, ਉਹ ਬਹਾਦਰੋ ਯੋਧਿਓ, ਜੰਗ ਦੇ ਮੈਦਾਨ ਚ ਅੱਗੇ ਹੋ ਕੇ ਲੜੋ, ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਹੋਇਆ ਸਫਲਾ ਕਰੋ,
ਵੱਧ ਅਗਰ ਬਿਲੋਕਤ ਜੋਧ ਜਾ,
ਤੇ ਅੱਗੇ ਵੱਧ ਕੇ ਜੋਧ ਰਾਏ ਜਿੱਥੇ ਲੜ ਰਿਹਾ ਉਸ ਪਾਸੇ ਕੰਬਰ ਬੇਗ ਅੱਗੇ ਨੂੰ ਵੱਧਦਾ ਚੱਲਿਆ ਜਾ ਰਿਹਾ,
ਪਰ ਤੀਰਨ ਕੀ ਵਰਖਾ ਸੁਤਾ,
ਬੜੇ ਤੀਰਾਂ ਦੀ ਵਰਖਾ ਹੋ ਰਹੀ ਹੈ, ਉਧਰੋਂ ਭਾਈ ਜੋਧ ਰਾਏ ਜੀ ਵੀ ਅਨੇਕਾਂ ਤੀਰ ਛੱਡ ਛੱਡ ਕੇ ਜੀ ਮਾਰ ਰਹੇ ਹਨ,
ਜਬ ਕੇਤਕ ਸੂਰ ਗਿਰਾਏ ਦੇ,
ਇਸੇ ਤਰ੍ਹਾਂ ਲੜਦਿਆਂ ਜਦੋਂ ਕਈ ਸੂਰਮੇ ਜੰਗ ਦੇ ਮੈਦਾਨ ਚ ਡਿੱਗ ਗਏ,
ਕਰ ਹੇਲ ਵਿਸਾਲ ਸੁਨੇਰ ਕੀਏ,
ਬੜੇ ਜ਼ੋਰ ਦਾ ਹੱਲਾ ਕਰਦਿਆਂ ਕਰਦਿਆਂ ਹੁਣ ਨੇੜੇ ਹੋ ਟੁੱਕੇ ਨੇ, ਸੂਰਮੇ ਆਮੋ ਸਾਹਮਣੇ ਬਿਲਕੁਲ ਨੇੜੇ ਹੋ ਗਏ ਨੇ,
ਤਬ ਜੋਧ ਕੁਪਿਓ ਨਾ ਸਹਾਰ ਸਕਿਓ,
ਜੋਧ ਰਾਏ ਨੇ ਵੇਖਿਆ ਕਿ ਕੰਬਰ ਬੇਗ ਨੇ ਮੇਰੇ ਨਾਲ ਦੇ ਕਈ ਸੂਰਮਿਆਂ ਨੂੰ ਮਾਰ ਮੁਕਾਇਆ, ਮੇਰੇ ਨਾਲ ਦੇ ਕਈ ਯੋਧਿਆਂ ਨੂੰ ਮਾਰ ਮੁਕਾਇਆ, ਕੰਬਰ ਬੇਗ ਕੋਲੋਂ ਸਹਾਰਿਆ ਨਹੀਂ ਗਿਆ, ਬੜੇ ਭਾਈ ਜੋਧ ਰਾਏ ਕੋਲੋਂ ਸਹਾਰਿਆ ਨਹੀਂ ਗਿਆ, ਬੜੇ ਭਾਰੀ ਰੋਸ ਵਿਚ ਵੀ ਰਸ ਵਿਚ ਭਾਈ ਜੋਧ ਰਾਏ ਜੀ ਆਏ ਹਨ,
ਤ੍ਰਿਗ ਲਾਲ ਕਰੇ ਹਰਿਓਰ ਤਕਿਓ,
ਲਾਲ ਸੁਰਖ ਨੇਤਰ ਕਰਕੇ ਜੋਧ ਰਾਏ ਨੇ ਸਾਹਮਣੇ ਖਲੋਤੇ ਦੁਸ਼ਮਣ ਕੰਬਰ ਬੇਗ ਵੱਲ ਵੇਖਿਆ ਹੈ,
ਨਿਜ ਸੇਵਕ ਤੇ ਖਰ ਸੰਗ ਲਏ,
ਕਹਿੰਦੇ ਲਾਗੇ ਇਨ੍ਹਾਂ ਦਾ ਇੱਕ ਸੇਵਕ ਖੜਾ ਸੀ ਭਾਈ ਜੋਧ ਰਾਏ ਦਾ, ਉਹਦੇ ਕੋਲ ਬਰਛੀ ਸੀ ਹੱਥ ਵਿਚ, ਭਾਈ ਜੋਧ ਰਾਏ ਨੇ ਬੜੀ ਤਿੱਖੀ ਬਰਛੀ ਫੁਲਾਦ ਦੀ ਬਣੀ ਹੋਈ, ਉਹ ਬਰਛੀ ਭਾਈ ਜੋਧ ਰਾਏ ਨੇ ਆਪਣੇ ਸੇਵਕ ਕੋਲੋਂ ਆਪਣੇ ਹੱਥ ਵਿਚ ਲਈ,
ਜਿਸ ਮੈਂ ਬਹੁ ਭਾਰਾ ਲੋਹੋ ਤਈ,
ਕਹਿੰਦੇ ਬੜਾ ਭਾਰਾ ਲੋਹਾ ਇਹਦੇ ਵਿਚ ਲੱਗਾ ਹੋਇਆ, ਫੁਲਾਦ ਇੱਕ ਲੋਹੇ ਦੀ ਕਿਸਮ ਹੁੰਦੀ ਹੈ, ਇਹ ਲੋਹੇ ਨੂੰ ਵੀ ਚੀਰ ਕੇ ਨਿਕਲ ਜਾਂਦਾ ਇਹੋ ਜਿਹਾ ਹੁੰਦਾ ਫੁਲਾਦ, ਕਹਿੰਦੇ ਫੁਲਾਦ ਦੀ ਬਣੀ ਹੋਈ ਬਰਛੀ ਉਸ ਵੇਲੇ ਭਾਈ ਜੋਧ ਰਾਏ ਨੇ ਆਪਣੇ ਹੱਥ ਚ ਪਕੜੀ, ਜਿਹੜੀ ਚੰਗੀ ਵਜਨ ਵਾਲੀ ਭਾਰੀ ਹੈ,
ਨਿਜ ਹੱਥ ਗਈ ਬਹੁ ਤੋਲਤ,
ਉਹਨੂੰ ਆਪਣੇ ਹੱਥ ਵਿਚ ਪਕੜ ਕੇ ਭਾਈ ਜੋਧ ਰਾਏ ਜੀ ਉਸ ਬਰਛੀ ਨੂੰ ਤੋਲ ਕੇ ਵੇਖਦੇ ਨੇ, ਤੋਲ ਕੇ ਵੇਖਦੇ ਵੀ ਇਹਦਾ ਵਾਰ ਕਿਸ ਢੰਗ ਨਾਲ ਕੀਤਾ ਜਾ ਸਕਦਾ, ਇਹ ਬਰਛੀ ਕਿਵੇਂ ਮਾਰੀ ਜਾ ਸਕਦੀ ਹੈ ਵੈਰੀ ਨੂੰ, ਇਸ ਢੰਗ ਦੇ ਨਾਲ ਉਸ ਬਰਛੀ ਨੂੰ ਹੱਥ ਚ ਤੋਲਦੇ ਹਨ, ਸਾਹਮਣੇ ਖਲੋ ਕੇ ਆਵਾਜ਼ ਮਾਰੀ ਕੰਬਰ ਬੇਗ ਨੂੰ ਭਾਈ ਜੋਧ ਰਾਏ ਨੇ, ਕਹਿੰਦੇ ਉਹ ਕੰਬਰ ਬੇਗ ਖਲੋਤਾ ਰਹੀ ਹੁਣ ਰਣ ਭੂਮੀ ਵਿਚ, ਇੱਥੇ ਹੀ ਖਲੋਤਾ ਰਹੀ ਹੁਣ ਰਣ ਭੂਮੀ ਨੂੰ ਛੱਡ ਕੇ ਪਿੱਛੇ ਨਾ ਹਟੀ ਪਿੱਛੇ ਨਾ ਜਾਵੀਂ,
ਭਲਵਾਨ ਤੁਰੰਗਮ ਤੇਜ ਕੀਓ,
ਇਹਦਾ ਰੋਸ ਵਿਚ ਭਾਈ ਜੋਧ ਰਾਏ ਨੇ ਵੰਗਾਰਿਆ ਕੰਬਰ ਬੇਗ ਨੂੰ, ਔਰ ਰਿਸ ਵਿਚ ਆ ਕੇ ਆਪਣਾ ਘੋੜਾ ਪ੍ਰੇਰ ਕੇ ਅੱਗੇ ਟੋਰਿਆ ਹੈ,
ਜਿਸ ਕੰਬਰ ਬੇਗ ਹੈ ਛੋੜ ਦਿਓ,
ਬੜਾ ਬਲੀ ਘੋੜਾ ਸੀ ਭਾਈ ਜੋਧ ਰਾਏ ਦਾ ਵੀ, ਤੇ ਭਾਈ ਜੋਧ ਰਾਏ ਉਸ ਬਲੀ ਤੇ ਬਲਵਾਨ ਘੋੜੇ ਨੂੰ ਪ੍ਰੇਰ ਕੇ ਅੱਗੇ ਵਧੇ ਨੇ, ਉਸ ਪਾਸੇ ਵਧੇ ਨੇ ਜਿੱਧਰ ਕੰਬਰ ਬੇਗ ਖੜਾ ਹੈ,
ਗਰਵੀ ਖਰ ਸਾਂਗ ਸੰਭਾਰ ਲਏ,
ਬੜੀ ਵਜਨ ਵਾਲੀ ਭਾਰੀ ਸਾਂਗ ਬਰਛੀ ਸੀ, ਉਹ ਬਰਛੀ ਭਾਈ ਜੋਧ ਰਾਏ ਨੇ ਆਪਣੇ ਹੱਥ ਚ ਸੰਭਾਲੀ ਹੋਈ ਹੈ,
ਜਦ ਨੇੜ ਪਿਓ ਬਹੁ ਚਕੇ,
ਜਦੋਂ ਨੇੜੇ ਹੋਏ ਨੇੜੇ ਜਾ ਕੇ ਉਹ ਬਰਛੀ ਹੱਥ ਚ ਫੜੀ ਹੋਈ ਭਾਈ ਜੋਧ ਰਾਏ ਨੇ ਉੱਚੀ ਕੀਤੀ ਹੈ,
ਤਬ ਕੰਬਰ ਬੇਗ ਨਾ ਪਾਚ ਮੁੜਿਓ,
ਕੰਬਰ ਬੇਗ ਵੀ ਅੱਗੇ ਅੜਿਆ ਰਿਹਾ ਸੂਰਮਾ, ਉਹ ਵੀ ਪਿੱਛੇ ਨਹੀਂ ਹਟਿਆ, ਉਹ ਵੀ ਰਣ ਭੂਮੀ ਵਿਚ ਅੱਗੇ ਹੀ ਖਲੋਤਾ ਰਿਹਾ, ਪਿੱਛੇ ਨਹੀਂ ਮੁੜਿਆ,
ਸਮਕ ਕੋ ਨਿਜ ਓਜ ਕਰਿਓ,
ਉਹਨੇ ਵੀ ਸਾਹਮਣੇ ਹੋ ਕੇ ਆਪਣਾ ਬਲ ਸੰਭਾਲਿਆ, ਉਹਨੇ ਵੀ ਅੱਗੇ ਹੋ ਕੇ ਆਪਣਾ ਪੂਰਾ ਤਾਣ ਸੰਭਾਲਿਆ ਹੈ,
ਕਰਵਾਰ ਨਿਕਾਰਤ ਨੰਗ ਕਰੇ,
ਉਹਦੇ ਹੱਥ ਦੇ ਵਿਚ ਤੇਗ ਸੀ, ਮਿਆਨ ਚ ਉਹਨੇ ਤੇਗ ਕੱਢ ਲਈ, ਤੇਗ ਨੰਗੀ ਹੱਥ ਵਿਚ ਪਕੜ ਕੇ ਅੱਗੇ ਵਧਿਆ ਭਾਈ ਜੋਧ ਰਾਏ ਦਾ ਮੁਕਾਬਲਾ ਕਰਨ ਵਾਸਤੇ,
ਕੀਮਤ ਲੋ ਫੁਲਾਦ ਖਰੇ,
ਇਹਦੀ ਤੇਗ ਵੀ ਬੜੀ ਕੀਮਤੀ ਸੀ, ਫੁਲਾਦ ਦੀ ਬਣੀ, ਕਿਸੇ ਵਧੀਆ ਕਾਰੀਗਰ ਨੇ ਬਣਾਈ ਸੀ, ਬੜੀ ਕੀਮਤੀ ਤੇਗ ਫੁਲਾਦ ਦੀ ਬਣੀ ਹੋਈ ਕੰਬਰ ਬੇਗ ਦੇ ਹੱਥ ਵਿਚ ਹੈ,
ਕਹਿਣ ਲੱਗੀ ਕਦ ਜਾਤ ਅਯੰਗ,
ਇਹੋ ਜਿਹੀ ਤੇਗ ਇਹਦੇ ਹੱਥ ਵਿਚ ਜੇ ਕਿਤੇ ਮਾਰੇ ਤੇ ਅਟਕੇ ਹੀ ਨਾ, ਲੋਹੇ ਨੂੰ ਵੀ ਚੀਰ ਕੇ ਲੰਘ ਜੇ, ਇਹੋ ਜੀ ਪੇਗ ਇਹਨੇ ਆਪਣੇ ਹੱਥ ਵਿਚ ਪਕੜੀ ਹੋਈ ਸੀ।
ਜਿਤ ਜਾਤ ਬਾਰੇ ਪਕਾਤ ਕੀ ਅੰਗ,
ਚਾਹੁੰਦਾ ਹੈ ਆਉਂਦੇ ਸਾਹਮਣੇ ਦੁਸ਼ਮਣ ਨੂੰ ਮੈਂ ਜੰਗ ਦੇ ਮੈਦਾਨ ਚ ਮਾਰ ਦਿਆਂ, ਇਹਨੇ ਬੜੇ ਸੂਰਮੇ ਮਾਰੇ ਨੇ ਮੇਰੇ। ਜੋਧ ਰਾਏ ਨੂੰ ਮਾਰਨਾ ਚਾਹੁੰਦਾ ਹੈ ਕੰਬਰ ਬੇਗ,
ਸਭ ਲੋ ਬਲ ਜੋਧ ਸੰਭਾਲ ਕਰੋ,
ਇਹਨਾਂ ਆਪਣਾ ਬਲ ਸੰਭਾਲ ਕੇ ਕੰਬਰ ਬੇਗ ਅੱਗੇ ਵਧਿਆ। ਉਧਰੋਂ ਭਾਈ ਜੋਧ ਰਾਏ ਜੀ ਪੂਰਨ ਤੌਰ ਤੇ ਆਪਣਾ ਬਲ ਸੰਭਾਲ ਕੇ ਹੱਥ ਚ ਬਰਛੀ ਫੜੀ ਹੋਈ, ਬਰਛੀ ਦਾ ਤੋਲ ਤੋਲਦੇ ਹੋਏ ਕਿ ਕਿਹੜੇ ਢੰਗ ਨਾਲ ਬਰਛੀ ਦਾ ਵਾਰ ਕਰਾਂ ਕਿ ਕੰਬਰ ਬੇਗ ਕੋਲ ਰੋਕਿਆ ਨਾ ਜਾਵੇ।
ਹਰ ਸੰਗ ਦੇਈ ਤੇ ਕਾਤਵਨੋ,
ਕਹਿੰਦੇ ਬੜੀ ਤਿੱਖੀ ਬਰਛੀ ਭਾਈ ਸਾਹਿਬ ਭਾਈ ਜੋਧ ਰਾਏ ਜੀ ਨੇ ਹੱਥ ਚ ਫੜੀ ਹੋਈ, ਉਹ ਬਰਛੀ ਦਾ ਵਾਰ ਕੀਤਾ, ਬਰਛੀ ਮਾਰੀ ਹੈ।
ਤਨ ਬੇਦਨ ਗਏ ਤਬ ਪਾਰ ਪਰੇ,
ਕਹਿੰਦੇ ਇਹੋ ਜੇ ਜ਼ੋਰ ਨਾਲ ਬਰਛੀ ਦਾ ਵਾਰ ਕੀਤਾ ਭਾਈ ਜੋਧ ਰਾਏ ਨੇ ਕਿ ਕੰਬਰ ਬੇਗ ਕੋਲੋਂ ਉਹ ਬਰਛੀ ਦਾ ਵਾਰ ਰੋਕਿਆ ਨਹੀਂ ਗਿਆ, ਉਹ ਬਰਛੀ ਕੰਬਰ ਬੇਗ ਦੀ ਛਾਤੀ ਵਿਚ ਵੱਜ ਕੇ ਪਾਰ ਜਾ ਨਿਕਲੀ ਹੈ।
ਨਿਕਸੀ ਬਿਗਸੀ ਬੋਸ਼ਰੋਣ ਪਰੇ,
ਪਾਰ ਜਾ ਨਿਕਲੀ ਆ ਉਹ ਬਰਛੀ, ਤੇ ਭਾਈ ਜੋਧ ਰਾਏ ਨੇ ਫਿਰ ਉਹ ਬਰਛੀ ਦਾ ਪਿਛਲਾ ਫਲ ਫੜ ਕੇ, ਜਿਹੜਾ ਪਿੱਛੇ ਡੰਡਾ ਪਾਇਆ ਹੁੰਦਾ ਬਰਛੀ ਦੇ, ਉਹਨੂੰ ਫੜ ਕੇ ਬਰਛੀ ਬਾਹਰ ਨੂੰ ਖਿੱਚੀ। ਜਦੋਂ ਬਾਹਰ ਖਿੱਚੀ ਤੇ ਕੰਬਰ ਬੇਗ ਦੀਆਂ ਅੰਦਰ ਦੀਆਂ ਜਿਹੜੀਆਂ ਆਂਦਰਾਂ ਤੇ ਪਸਲੀਆਂ ਬਾਹਰ ਨੂੰ ਨਿਕਲ ਆਈਆਂ, ਤੇ ਜਿਹੜੀ ਬਰਛੀ ਸੀ ਉਹ ਲਾਲ ਰੰਗ ਦੇ ਖੂਨ ਦੇ ਨਾਲ ਭਰੀ ਹੋਈ ਨੁੱਚੜ ਰਹੀ ਹੈ।
ਤੱਕ ਚੁੰਮ ਚੜਾ ਕੇ ਪਰਿਓ ਧਰਮ,
ਕਹਿੰਦੇ ਕੁਮਾਰੀ ਜੀ ਖਾ ਕੇ ਨਾ ਕੰਬਰ ਬੇਗ, ਇੱਕ ਭਵਾਟੀ ਜੀ ਖਾ ਕੇ ਘੋੜੇ ਤੇ ਬੈਠਾ, ਭਵਾਟੀ ਜੀ ਖਾ ਕੇ ਜ਼ਮੀਨ ਤੇ ਝੂਮ ਕੇ ਡਿੱਗ ਪਿਆ ਹੈ।
ਰਹਿ ਗਈ ਤਲਵਾਰ ਗਈ ਕਰਮ,
ਔਲਾਦ ਦੀ ਬਣੀ ਹੋਈ ਤਲਵਾਰ ਉਹ ਕੰਬਰ ਬੇਗ ਦੇ ਹੱਥ ਚ ਫੜੀ ਰਹਿ ਗਈ, ਉਹਨੂੰ ਚਲਾਣ ਵਾਲਾ ਕੰਬਰ ਬੇਗ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ, ਕਿਰਪਾਨ ਹੱਥ ਵਿਚ ਫੜੀ ਦੀ ਫੜੀ ਰਹਿ ਗਈ।
ਗਰਵੀ ਕਰ ਸੰਗ ਨਿਕਾਰ ਲੇ,
ਜਿਹੜੀ ਗਰਵੀ ਤੇ ਮਜ਼ਬੂਤ ਸਾਗ ਬਰਛੀ ਸੀ ਉਹ ਭਾਈ ਜੋਧ ਰਾਏ ਨੇ ਮਾਰ ਕੇ ਦੇ ਪੇਟ ਚੋਂ ਬਾਹਰ ਕੱਢ ਲਈ ਸੀ।
ਕਰ ਜੋਧ ਤਰੀ ਛਪ ਦੇਤ ਬਰੇ,
ਉਹ ਹੱਥ ਵਿਚ ਫੜੀ ਜੋਧ ਰਾਏ ਨੇ ਬਰਛੀ, ਹੱਥ ਵਿਚ ਫੜੀ ਕੰਬਰ ਬੇਗ ਦੇ ਖੂਨ ਨਾਲ ਲੱਪ ਪੱਥ ਹੈ ਉਹ ਬਰਛੀ, ਉਹ ਬਰਛੀ ਹੱਥ ਵਿਚ ਫੜੀ ਹੋਈ ਜੋਧ ਰਾਏ ਦੇ ਇਦਾਂ ਸੁਭਾਏ ਮਾਨ ਹੋ ਰਹੀ ਹੈ।
ਤਨ ਲਾਲ ਵਿਸਾਲ ਕਰਾਲ ਸੇ,
ਕਹਿੰਦੇ ਏਦਾਂ ਲੱਗ ਰਹੀ ਹੈ, ਕਹਿੰਦੇ ਮਾਨੋ ਬਰਛੀ ਦਾ ਸਾਰਾ ਰੰਗ ਲਾਲ ਸੁਰਖ ਹੈ, ਉਹਦਾ ਤਨ ਲਾਲ ਸੁਰਖ ਹੈ।
ਲਸ਼ਕੇ ਜਨ ਨਾਗਨ ਲਾਲ,
ਏਦਾਂ ਲੱਗਦਾ ਜਿਵੇਂ ਕਿਸੇ ਨੇ ਨਾਗਣ ਖਿੱਚ ਕੇ ਬਾਹਰ ਕੱਢੀ ਹੋਵੇ। ਜਦੋਂ ਬਰਛੀ ਖਿੱਚ ਕੇ ਕੱਢੀ ਨਾ ਬਾਹਰ ਕੰਬਰ ਬੇਗ ਦੀ ਛਾਤੀ ਚੋਂ, ਤੇ ਏਦਾਂ ਲੱਗਦਾ ਜਿਵੇਂ ਨਾਗਣ ਫੜ ਕੇ ਪੂਛ ਤੋਂ ਖਿੱਚ ਕੇ ਬਾਹਰ ਕੱਢੀ ਹੋਵੇ ਲਾਲ ਰੰਗ ਦੀ।
ਜਿਵੇਂ ਜੋਗਨੀ ਮਸਰ ਕੁਸੁਮ ਦਰੇ,
ਬਰਛੀ ਏਦਾਂ ਲੱਗਦੀ ਹੈ ਮਾਨੋ ਜਿਵੇਂ ਕਿਸੇ ਜੋਗਣ ਨੇ ਸਰੀਰ ਦੇ ਉੱਤੇ ਲਾਲ ਰੰਗ ਦੇ ਕਸੁੰਬੇ ਰੰਗ ਦੇ ਕੱਪੜੇ ਪਾਏ ਹੋਣ ਤੇ ਉਹ ਸੋਭਦੇ ਨੇ।
ਉਹ ਪਿਆਸ ਨਿਸ਼ਾਨ ਤੁਪਾਨ ਕਰੇ,
ਜੋਗਣੀ ਨੇ ਲਾਲ ਰੰਗ ਦੇ ਕੱਪੜੇ ਪਾਏ ਹੋਣ ਤੇ ਸੂਰਮਿਆਂ ਦਾ ਖੂਨ ਪੀ ਕੇ ਆਪਣੀ ਪਿਆਸ ਬੁਝਾਉਂਦੀ ਹੋਵੇ, ਯੋਗਣ ਦੇ ਸਮਾਨ ਉਹ ਬਰਛੀ ਲੱਗ ਰਹੀ ਹੈ, ਉਹ ਬਰਛੀ ਯੋਗਣ ਦੇ ਸਮਾਨ ਪ੍ਰਤੀਤ ਹੋ ਰਹੀ ਹੈ ਤੇ ਸੂਰਮੇ ਕੰਬਰ ਬੇਗ ਦਾ ਖੂਨ ਪੀਂਦੀ ਹੋਈ ਨਜ਼ਰ ਆ ਰਹੀ ਹੈ।
ਸਭ ਹੁਣ ਬਿਲੋਕ ਚ ਮਾਰ ਲਿਓ,
ਸਾਰਿਆਂ ਨੇ ਵੇਖਿਆ ਜਿਹੜੇ ਨੇੜੇ ਤੇੜੇ ਸੂਰਮੇ ਬਹਾਦਰ ਖੜੇ ਸਨ, ਸਭ ਨੇ ਵੇਖਿਆ ਕਿ ਭਾਈ ਜੋਧ ਰਾਏ ਨੇ ਕੰਬਰ ਬੇਗ ਨੂੰ ਮਾਰ ਦਿੱਤਾ ਹੈ।
ਬਚਾਵਣ ਕੋ ਸਮਰੱਥ ਪਿਓ,
ਕਹਿੰਦੇ ਕੋਈ ਉਹਨੂੰ ਬਚਾਉਣ ਵਾਸਤੇ ਸਮਰੱਥ ਨਹੀਂ ਹੋਇਆ, ਕੋਈ ਅੱਗੇ ਵੱਧ ਕੇ ਕੰਬਰ ਬੇਗ ਨੂੰ ਜੋਧ ਰਾਏ ਦੇ ਵਾਰ ਤੋਂ ਬਚਾ ਨਹੀਂ ਸਕਿਆ।
ਤੁਰਕਾਂ ਚਮੋ ਪਿਕ ਕੋਪ ਕੀਓ,
ਤੁਰਕਾਂ ਨੂੰ ਰੋਸ ਆਇਆ ਵੀ ਸਾਡਾ ਜਰਨੈਲ ਮਾਰਿਆ ਗਿਆ, ਕੰਬਰ ਬੇਗ ਮਾਰਿਆ ਗਿਆ, ਜਿਹੜੇ ਕੰਬਰ ਬੇਗ ਨਾਲ ਹਿੱਤ ਰੱਖਦੇ ਸੀ ਉਹ ਪਠਾਣਾ ਨੂੰ ਬੜਾ ਗੁੱਸਾ ਆਇਆ, ਬੜੇ ਰੋਸ ਵਿਚ ਗੁੱਸੇ ਵਿਚ ਅੱਗੇ ਵੱਧ ਕੇ ਆਏ।
ਆਨ ਪਰੇ ਉਤਸ਼ਾਹੀਓ,
ਬੜਾ ਉਤਸ਼ਾਹ ਧਾਰ ਕੇ ਉਹਨਾਂ ਅੰਦਰ ਉਤਸ਼ਾਹ ਢਿਆ ਨਹੀਂ, ਕੰਬਰ ਬੇਗ ਦੀ ਮੌਤ ਨਾਲ ਉਤਸ਼ਾਹ ਵਧਿਆ ਤੇ ਉਤਸ਼ਾਹ ਦੇ ਨਾਲ ਉਹ ਜਿੰਨੇ ਤੁਰਕ ਸੀ ਅੱਗੇ ਵੱਧ ਕੇ ਆਣ ਕੇ ਪੈ ਗਏ।
ਜੇ ਕੰਬਰ ਬੇਗ ਪਰਿਓ ਗਿਰ ਕੇ,
ਜਿੱਥੇ ਕੰਬਰ ਬੇਗ ਦੀ ਲਾਸ਼ ਜੰਗ ਦੇ ਮੈਦਾਨ ਚ ਡਿੱਗੀ ਪਈ ਸੀ।
ਪਹਿਲੋ ਪਹੁੰਚੇ ਬਲ ਸੋਂ ਲੜਕੇ,
ਉੱਥੇ ਤੱਕ ਉਹ ਬਲ ਕਰਕੇ ਪਹੁੰਚ ਗਏ, ਉੱਥੇ ਤੱਕ ਅੱਗੇ ਤੱਕ ਆ ਗਏ ਬਲ ਕਰਕੇ ਲੋਥ ਨੂੰ ਕਬਜ਼ਾ ਕਰਨ ਵਾਸਤੇ, ਆਪਣੇ ਜਰਨੈਲ ਦੀ ਲੋਥ ਚੁੱਕਣ ਵਾਸਤੇ, ਉੱਥੇ ਤੱਕ ਉਹ ਆ ਪਹੁੰਚੇ ਨੇ ਤੁਰਕ।
ਬੜੀ
ਵਾਰ ਹੋਈ ਬੰਦੂਕਾਂ ਦੀਆਂ ਗੋਲਾਈਆਂ ਦੀ ਕੜਾ ਕੜੀ ਹੋਈ ਹੈ, ਮੀਂਹ ਪਾ ਕੇ ਰੱਖ ਦਿੱਤਾ ਖਤੰਗਾਂ ਦਾ, ਖਤੰਗ ਕਹਿੰਦੇ ਨੇ ਤੀਰਾਂ ਨੂੰ, ਤੀਰਾਂ ਦਾ ਮੀਂਹ ਵਰਸਣ ਲੱਗ ਪਿਆ, ਮੀਂਹ ਵਰਾ ਕੇ ਰੱਖ ਦਿੱਤਾ ਤੀਰਾਂ ਦਾ।
ਇੱਕ ਵਾਰ ਹੋਰ ਆਨ ਪਰੇ,
ਇੱਕੋ ਵੇਰੀ ਸਾਰੇ ਤੁਰਕ ਆਣ ਪਏ ਵੀ ਕੰਬਰ ਬੇਗ ਦੀ ਲੋਥ ਚੁੱਕਣੀ ਹੈ ਤੇ ਕੰਬਰ ਬੇਗ ਨੂੰ ਜਿਹਨੇ ਮਾਰਿਆ ਉਹਨੂੰ ਵੀ ਮਾਰ ਦਈਏ। ਜੋਧ ਰਾਏ ਦੇ ਉੱਤੇ ਹਮਲਾ ਕਰਕੇ ਆਣ ਪਹੁੰਚੇ ਨੇ ਕਿ ਜਿਹਨੇ ਮਾਰਿਆ ਕੰਬਰ ਬੇਗ ਨੂੰ ਮਾਰ ਕੇ ਬਦਲਾ ਲੈ
ਲਈਏ। ਮਾਰ ਗਿਰੇ
ਸੂਰਮੇ ਜੂਝਣ ਲੱਗੇ ਨੇ, ਮਾਰ ਮਾਰ ਕੇ ਮਰਨ ਲੱਗੇ ਹਨ।
ਪਰ ਬਿੰਦ ਤੁਰੰਗਮ ਜੰਗ ਵਿਕੇ,
ਕਹਿੰਦੇ ਬਹੁਤ ਸਾਰੇ ਘੋੜੇ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਹਨ।
ਆਮ ਕਿਸ਼ੋਰ ਵੀਰ ਵਿਖੇ,
ਔਰ ਬੜਾ ਸੂਰਮਿਆਂ ਦਾ ਮਾਸ ਖਿੰਡਿਆ ਹੋਇਆ, ਬੋਟੀਆਂ ਖਿੰਡੀਆਂ ਹੋਈਆਂ, ਕਿਤੇ ਅੰਦਰਾਂ ਖਿੰਡੀਆਂ, ਕਿਤੇ ਸਿਰ ਖਿੰਡੇ ਪਏ ਨੇ, ਕਿਤੇ ਬਾਹਾਂ, ਕਿਤੇ ਲੱਤਾਂ ਵੱਡੀਆਂ ਕੱਟੀਆਂ ਹੋਈਆਂ ਪਈਆਂ ਜੰਗ ਦੇ ਮੈਦਾਨ ਚ, ਕਿਤੇ ਲਹੂ ਭੱਕ ਭੱਕ ਕਰਕੇ ਜੰਗ ਦੇ ਮੈਦਾਨ ਚ ਨੁੱਚੜ ਰਿਹਾ, ਔਰ ਧਰਤੀ ਲਾਲ ਸੁਰਖ ਨਜ਼ਰ ਆ ਰਹੀ ਹੈ।
ਖੇਤ ਗਏ ਔਰ ਕਾਤੁਰ ਜੇ,
ਜਿਹੜੇ ਤੇ ਕਾਇਰ ਸੀ ਨਾ ਉਹ ਤੇ ਜੰਗ ਦਾ ਮੈਦਾਨ ਇਹੋ ਜਿਹਾ ਵੇਖ ਕੇ ਡਰ ਕੇ ਦੌੜ ਗਏ। ਜਿਹੜੇ ਕਾਇਰ ਭੀਰੂ ਸਨ, ਤੁਰਕਾਂ ਦੇ ਵਿਚੋਂ ਵੀ ਕਾਇਰ ਸਨ, ਉਹ ਜਿਹੜੇ ਕਾਇਰ ਸੀ ਉਹ ਤਾਂ ਜੰਗ ਦੇ ਮੈਦਾਨ ਦੀ ਇਹੋ ਜਿਹੀ ਮੰਜ਼ਰ ਵੇਖ ਕੇ ਉਸ ਜਗ੍ਹਾ ਨੂੰ ਛੱਡ ਕੇ ਦੌੜ ਗਏ।
ਫਿਰ ਨਾਏ ਤੇਰੇ ਡਰ ਆਤੁਰ ਸੀ,
ਇਹੋ ਜੇ ਡਰ ਕੇ ਦੌੜੇ ਕਿ ਉਹ ਮੁੜ ਕੇ ਰਣ ਭੂਮੀ ਚ ਨਹੀਂ ਆਏ। ਉਹਨਾਂ ਨੇ ਮੁੜ ਕੇ ਸਾਰੀ ਜ਼ਿੰਦਗੀ ਕਸਮ ਖਾ ਲਈ ਕਿ ਅਸੀਂ ਹੁਣ ਅੱਜ ਤੋਂ ਬਾਅਦ ਜੰਗ ਨਹੀਂ ਲੜਾਂਗੇ, ਤੱਕੜੀ ਤੋਲਾਂਗੇ। ਏਦਾਂ ਦੀ ਬਿਰਤੀ ਬਣਾ ਲਈ, ਇਹੋ ਜਿਹਾ ਜੰਗ ਵੇਖਿਆ ਸਤਿਗੁਰਾਂ ਦੇ ਸਿੱਖਾਂ ਦੇ, ਇਹੋ ਜਿਹੇ ਡਾਢੇ ਹੱਥ ਵੇਖੇ ਸਿੰਘ ਸਾਹਿਬ ਅਕਾਲੀ ਬਾਬਾ ਫੂਲਾ ਸਿੰਘ। ਨਿਹੰਗ ਸਿੰਘ ਦਾ ਇੱਕ ਬਚਨ ਇੱਕ ਮੁਸਲਮਾਨ ਪਠਾਣ ਨੇ ਲਿਖਿਆ, ਕਹਿੰਦੇ ਇੱਕ ਮੁਸਲਮਾਨ ਕਾਜੀ ਮੌਲਵੀ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਦੇ ਕੋਲੋਂ ਨਸ਼ਹਿਰੇ ਦੇ ਜੰਗ ਦੇ ਵਿੱਚ ਹਾਰ ਕੇ ਮੁੜਿਆ ਨਾ, ਤੇ ਉਹ ਚਲਾ ਗਿਆ ਅਫਗਾਨਿਸਤਾਨ। ਉਥੋਂ ਦਾ ਜਿਹੜਾ ਨਵਾਬ ਸੀ ਕਹਿੰਦਾ, ਹਾਂ ਕਾਜੀ ਸਾਹਿਬ ਆ ਗਏ ਹੋ? ਤੇ ਕਾਜੀ ਕੀ ਕਰਦਾ ਸੀ? ਉਹ ਆਪਣੇ ਪੈਰਾਂ ਨੂੰ ਮੱਥਾ ਟੇਕੀ ਜਾਂਦਾ ਸੀ। ਨਵਾਬ ਕਹਿੰਦਾ, ਕਾਜੀ ਸਾਹਿਬ ਕੀ ਗੱਲ, ਆਪਣੇ ਪੈਰਾਂ ਨੂੰ ਮੱਥਾ ਟੇਕੀ ਜਾਂਦੇ? ਕਹਿੰਦਾ, ਇਹਨਾਂ ਦੀ ਬਦੌਲਤ ਦੌੜ ਕੇ ਆਇਆ, ਨਹੀਂ ਤਾਂ ਸਿੱਖਾਂ ਮਾਰ ਦੇਣਾ ਸੀ। ਇਹਨਾਂ ਦੀ ਬਦੌਲਤ ਆਇਆ ਦੌੜ ਕੇ। ਕਹਿੰਦਾ, ਕਾਜੀ ਸਾਹਿਬ ਤੁਸੀਂ ਲੜੋਗੇ ਨਹੀਂ? ਅੱਜ ਤੋਂ ਬਾਅਦ ਜੇ ਕਿਤੇ ਜ਼ਿਹਾਦ ਦੀ ਲੜਾਈ ਕਰਨੀ ਪੈ ਜਾਏ, ਦੀਨ ਮਜ਼ਹਬ ਦੇ ਨਾਂ ਤੇ ਲੜਨਾ ਪੈ ਜੇ ਤੇ ਲੜੋਗੇ ਨਹੀਂ? ਕਾਜੀ ਕਹਿੰਦਾ, ਜੀ ਲੜਾਂਗਾ, ਪਰ ਇੱਕ ਸ਼ਰਤ ਨਾਲ ਲੜਾਂਗਾ ਵੀ ਏਡਾ ਲੰਮਾ ਬਰਛਾ ਹੋਵੇ ਕਿ ਉਹਦਾ ਪਿਛਲਾ ਸਿਰਾ ਇੱਥੇ ਕਾਬਲ ਵਿੱਚ, ਅਗਲਾ ਸਿਰਾ ਅੰਮ੍ਰਿਤਸਰ ਵਿੱਚ ਹੋਵੇ। ਇੰਨੀ ਦੂਰੀ ਤੇ ਹੋਵਾਂ ਤੇ ਤਾਂ ਲੜ ਸਕਦਾ, ਨਹੀਂ ਤਾਂ ਉਦਾਂ ਨਹੀਂ ਲੜ ਸਕਦਾ, ਨਹੀਂ ਤਾਂ ਮੈਂ ਨਹੀਂ ਲੜਾਈ ਕਰਦਾ। ਤੇ ਫਿਰ ਉਹ ਬੋਲਿਆ, ਕਹਿੰਦਾ, ਜੀ ਉੱਥੇ ਤਾਂ ਬੜਾ ਵੱਡਾ ਕਿਲਾ ਸੀ, ਤੇ ਉਹ ਕਿਲੇ ਦੇ ਵਿੱਚ ਤੁਸੀਂ ਰੁਕ ਕੇ ਕਿਉਂ ਨਾ ਲੜੇ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਨਾਲ? ਉਹ ਕਹਿੰਦੇ, ਵੀ ਉਹ ਕਿਲਾ ਤਾਂ ਨਵਾਬ ਸਾਹਿਬ ਤੁਸੀਂ ਇੱਥੇ ਲਿਆ ਸਕਦੇ ਹੋ। ਕਹਿੰਦਾ, ਏਡਾ ਵੱਡਾ ਕਿਲਾ ਇੱਥੇ ਕਿੱਥੇ ਲਿਆ ਸਕਦਾ? 500 ਮੀਲ ਦੇ ਉੱਤੇ ਇੱਥੇ ਕਿਵੇਂ ਆਏਗਾ ਉਹ ਕਿਲਾ? ਕਹਿੰਦੇ, ਲਿਆ ਸਕਦਾ, ਤੁਸੀਂ ਚਾਰ ਭਰਾ ਹੋ। ਨਵਾਬ ਹੋਣੀ ਚਾਰ ਭਰਾ ਸਨ ਕਿ ਤੁਹਾਨੂੰ ਚਾਰਾਂ ਨੂੰ ਇੱਕ ਇੱਕ ਨੂੰ ਚਾਰਾਂ ਕੰਨਾਂ ਨਾਲ ਬੰਨ ਦਿੰਦੇ ਹਾਂ ਜਿਹੜੇ ਕਿਲੇ ਦੀਆਂ ਨੇ, ਉਧਰੋਂ ਬੁਲਾ ਲੈਂਦੇ ਅਕਾਲੀ ਫੂਲਾ ਸਿੰਘ ਨਿਹੰਗ ਸਿੰਘ ਨੂੰ, ਤੁਸੀਂ ਜਿਉਂ ਦੌੜੋਗੇ ਤੁਹਾਡੇ ਨਾਲ ਕਿਲਾ ਵੀ ਪੁੱਟਿਆ ਹੋਇਆ ਇੱਥੇ ਆ ਜਾਣਾ। ਇਹੋ ਜਿਹੇ ਸਿੰਘਾਂ ਦੇ ਹੱਥ ਕਰੜੇ ਸਨ ਕਿ ਤੁਰਕਾਂ ਨੇ ਜਿਨ੍ਹਾਂ ਨੇ ਇੱਕ ਵਾਰੀ ਹਥਿਆਰ ਸੁੱਟੇ ਉਨ੍ਹਾਂ ਨੇ ਮੁੜ ਕੇ ਲੜਨ ਦਾ ਹੌਸਲਾ ਨਹੀਂ ਕੀਤਾ। ਇੱਥੇ ਭਾਈ ਸੰਤੋਖ ਸਿੰਘ ਵੀ ਲਿਖ ਰਹੇ ਨੇ, ਕਹਿੰਦੇ, ਜੀ ਜਿਹੜੇ ਤੁਰਕ ਉੱਥੇ ਦੌੜ ਗਏ ਨੇ ਭੀਰੂ ਬਣ ਕੇ, ਉਨ੍ਹਾਂ ਨੇ ਕਸਮ ਖਾ ਲਈ ਹੈ ਕਿ ਲੜਾਂਗੇ, ਪਰ ਅੱਜ ਤੋਂ ਬਾਅਦ ਗੁਰੂ ਕੇ ਸਿੱਖਾਂ ਨਾਲ ਨਹੀਂ ਲੜਾਂਗੇ। ਲੜਾਈ ਕਰਾਂਗੇ ਪਰ ਕਿਤੇ ਹੋਰ, ਪਹਿਲੀ ਗੱਲ ਤੇ ਤੇਗ ਚੁੱਕਣੀ ਛੱਡ ਦਿਆਂਗੇ। ਇਹੋ ਜਿਹਾ ਕਹਿੰਦੇ ਡਰੇ ਨੇ ਭੀਰੂ ਤੇ ਕਾਇਰ ਬਣ ਕੇ,
ਯੁੱਧ ਧਾਰਨ ਕੋ,
ਔਰ ਕਹਿੰਦੇ ਤਿੱਖੇ ਹਥਿਆਰ ਉਹਨਾਂ ਨੇ ਸੁੱਟ ਦਿੱਤੇ, ਕਹਿੰਦੇ ਅੱਜ ਤੋਂ ਬਾਅਦ ਇਹ ਕਿਰਪਾਨਾਂ ਨਹੀਂ ਚੁੱਕਣੀਆਂ, ਅੱਜ ਤੋਂ ਬਾਅਦ ਇਹ ਬਰਛੇ ਨਹੀਂ ਚੁੱਕਣੇ, ਅੱਜ ਤੋਂ ਬਾਅਦ ਇਹ ਬੰਦੂਕਾਂ ਨਹੀਂ ਚੁੱਕਣੀਆਂ, ਹਥਿਆਰ ਸੁੱਟ ਦਿੱਤੇ।
ਜਾ ਕਾਰਜ ਕੀਨ ਗਵਾਰਨ ਕੋ,
ਉਹਨਾਂ ਨੇ ਜਾ ਕੇ ਜਿਹੜੇ ਗਵਾਰ ਬੰਦਿਆਂ ਵਾਲੇ ਕੰਮ ਕਾਰ ਨੇ ਉਹ ਕਰਨੇ ਸ਼ੁਰੂ ਕਰ ਦਿੱਤੇ, ਲੜਾਈਆਂ ਵਾਲਾ ਸੂਰਮਤਾਈਆਂ ਵਾਲਾ ਕੰਮ ਉਹਨਾਂ ਕਾਇਰਾਂ ਨੇ ਛੱਡ ਦਿੱਤਾ। ਜਦੋਂ ਵੀ ਕਿਤੇ ਉਹਨਾਂ ਨੂੰ ਘਰ ਵੀ ਚਲੇ ਗਏ ਨਾ, ਜਦੋਂ ਆਪਣੇ ਲਾਹੌਰ ਚਲੇ ਗਏ, ਕਾਬਲ ਅਫਗਾਨਿਸਤਾਨ ਚਲੇ ਗਏ, ਜਦੋਂ ਕਿਤੇ ਉਹਨਾਂ ਨੂੰ ਯਾਦ ਆਉਂਦਾ ਸੀ ਨਾ ਮਹਾਰਾਜ ਦਾ ਜੰਗ, ਗੁਰੂ ਕੇ ਸੂਰਮਿਆਂ ਦੇ ਚਲਾਏ ਤੀਰ ਤੇ ਚਲਾਈਆਂ ਤੇਗਾਂ ਉਹਨਾਂ ਨੂੰ ਯਾਦ ਆਉਂਦੀਆਂ ਸੀ ਤੇ ਬੈਠੇ ਬੈਠੇ ਕੰਬਣ ਲੱਗ ਪੈਂਦੇ ਸੀ। ਕਿਸੇ ਨੇ ਪੁੱਛਣਾ, ਮਹਾਰਾਜ ਕੀ ਗੱਲ ਕੰਬ ਰਹੇ ਹੋ? ਕਹਿੰਦਾ ਸਿੱਖਾਂ ਵੱਲੋਂ ਮਾਰੀ ਹੋਈ ਮਾਰ, ਉਹਨਾਂ ਵੱਲੋਂ ਕੀਤਾ ਹੋਇਆ ਜੰਗ ਸੋਚ ਸੋਚ ਕੇ ਡਰ ਰਹੇ ਹਾਂ। ਕਹਿੰਦੇ ਏਦਾਂ ਕੰਬਣ ਲੱਗ ਪੈਂਦੇ ਨੇ ਖਲੋਤੇ ਖਲੋਤੇ।
ਵੀਰ ਮਰੇ ਭਰਿਓ,
ਕਹਿੰਦੇ ਬੜੇ ਸੂਰਮੇ ਜੰਗ ਦੇ ਮੈਦਾਨ ਵਿਚ ਮਾਰੇ ਜਾ ਚੁੱਕੇ ਨੇ, ਜਿਨ੍ਹਾਂ ਚੋ ਸਵਾਸ ਨਿਕਲ ਗਏ ਨੇ, ਔਰ ਕਈਆਂ ਦੀਆਂ ਲੋਥਾਂ ਸਾਹਾਂ ਦੇ ਨਾਲ ਫੁੱਲ ਗਈਆਂ ਨੇ, ਹਵਾ ਭਰ ਜਾਂਦੀ ਹੈ ਮੁਰਦਿਆਂ ਦੇ ਵਿਚ, ਉਹਨਾਂ ਦੇ ਨਾਲ ਕਈਆਂ ਦੇ ਢਿੱਡ ਪੇਟ ਆਫਰ ਗਏ ਨੇ।
ਘਰ ਜਾਏ ਮਿਲੇ ਪਰਿਵਾਰ ਨੂੰ,
ਕਈ ਜਿਹੜੇ ਕਾਇਰ ਸੀ ਉਹ ਆਪਣੇ ਘਰਾਂ ਵਿਚ ਜਾ ਪਹੁੰਚੇ, ਡਰ ਕੇ ਜੰਗ ਦਾ ਮੈਦਾਨ ਛੱਡ ਕੇ ਆਪਣੇ ਪਰਿਵਾਰਾਂ ਨੂੰ ਜਾ ਮਿਲੇ ਨੇ।
ਸਭਾ ਮੁਖ ਕੀਨ ਦਿਖਾਰਨ
ਕੋ, ਮੁੜ ਕੇ ਨੀ ਸਭਾ ਵਿਚ ਆਏ, ਸਾਰੀ ਜ਼ਿੰਦਗੀ ਆਪਣੇ ਪਰਿਵਾਰਾਂ ਚ ਮਿਲ ਕੇ ਰਹੇ, ਮੁੜ ਕੇ ਬਾਦਸ਼ਾਹ ਦੀ ਕਚਹਿਰੀ ਵਿਚ ਆ ਕੇ ਉਹਨਾਂ ਨੇ ਮੂੰਹ ਨੀ ਵਿਖਾਇਆ।
ਬਿਖ ਕੇ ਗੁਰ ਸੰਗਰ ਧਾਰਨ,
ਇਹੋ ਜਿਹਾ ਜੰਗ ਗੁਰੂ ਸਾਹਿਬ ਦਾ ਕੀਤਾ ਇਹਨਾਂ ਨੇ ਵੇਖਿਆ, ਇਹੋ ਜਿਹਾ ਮਹਾਂ ਭਿਆਨਕ ਜੰਗ ਗੁਰੂ ਕੇ ਬਹਾਦਰ ਯੋਧਿਆਂ ਵੱਲੋਂ ਕੀਤਾ ਹੋਇਆ ਇਹਨਾਂ ਨੇ ਵੇਖਿਆ ਕਿ ਡਰ ਕੇ ਮੁੜ ਕੇ ਨਹੀਂ ਆਏ।
ਮਾਰਤ ਲੈ ਹਥਿਆਰਨ ਕੋ,
ਕਹਿੰਦੇ ਸਤਿਗੁਰੂ ਜੀ ਦੇ ਸੂਰਮਿਆਂ ਵੱਲੋਂ ਮਾਰੇ ਜਾ ਰਹੇ ਹਥਿਆਰਾਂ ਵਧੇ ਵਾਰ ਕੀਤੇ ਜਾ ਰਹੇ ਨੇ।
ਭਲਵਾਨ ਤਰੰਗਮ ਜੋਧ ਤਰੇ,
ਇਧਰ ਜੋਧ ਰਾਏ ਦੇ ਥੱਲੇ ਜਿਹੜਾ ਘੋੜਾ ਸੀ ਉਹ ਬੜਾ ਬਲੀ ਸੀ, ਉਹ ਬੜਾ ਬਲਵਾਨ ਸੀ।
ਹਰੀ ਮਾਰਨ ਕੇ ਗਨ ਕੰਮ ਕਰੇ,
ਉਹਨੇ ਦੁਸ਼ਮਣਾਂ ਨੂੰ ਮਾਰਨ ਵਾਸਤੇ ਬੜੀ ਬਹਾਦਰੀ ਕੀਤੀ। ਉਹ ਘੋੜਾ ਵੀ ਬੜਾ ਬਹਾਦਰ, ਆਪਣੇ ਮਾਲਕ ਦਾ ਵਫਾਦਾਰ ਸੀ, ਉਹਨੇ ਵੀ ਦੁਸ਼ਮਣਾਂ ਨੂੰ ਮਾਰਨ ਵਿਚ ਪੂਰਾ ਸਾਥ ਦਿੱਤਾ ਹੈ।
ਵਿਚ ਜੰਗ ਫਿਰੇ ਜਿਮ ਨੱਚਤ,
ਜੰਗ ਦੇ ਮੈਦਾਨ ਚ ਖਲੋਤਾ ਏਦਾਂ ਖੜਾ ਸੀ ਮਾਨੋ ਜਿਵੇਂ ਨੱਚਦਾ ਜਾ ਰਿਹਾ ਹੈ।
ਅਸਵਾਰ ਕਹੇ ਮੈਂ ਬਚਤ,
ਅਸਵਾਰ ਦੇ ਕਹੇ ਦੇ ਉੱਤੇ ਚੱਲਦਾ ਹੈ, ਜਿਹੜਾ ਉਹਦੇ ਤੇ ਸਵਾਰ ਜੋਧ ਰਾਏ ਸੀ ਉਹਦੇ ਕਹਿਣ ਦੇ ਵਿਚ ਚੱਲਦਾ ਹੈ। ਔਰ ਦੁਸ਼ਮਣਾਂ ਵੱਲੋਂ ਕੀਤੇ ਕਈ ਵਾਰਾਂ ਨੂੰ ਉਸ ਘੋੜੇ ਨੇ ਆਪਣੇ ਸਰੀਰ ਤੇ ਸਹਾਰਿਆ ਹੈ।
ਗੁਲ ਕਾਂਗਨ ਲਾਗ ਸਰੀਰ ਗਏ,
ਕਈ ਗੋਲੀਆਂ ਉਸ ਘੋੜੇ ਦੇ ਸਰੀਰ ਵਿਚ ਵੱਜੀਆਂ, ਜਿਹੜੀਆਂ ਜੋਧ ਰਾਏ ਨੂੰ ਵੱਜਣੀਆਂ ਸੀ ਉਹ ਘੋੜੇ ਨੇ ਆਪਣੇ ਸਰੀਰ ਦੇ ਉੱਤੇ ਖਾਧੀਆਂ ਨੇ।
ਗਨ ਅੰਗਨ ਭੰਗ ਚ ਪਾਰ ਬਏ,
ਔਰ ਕਈ ਸ਼ਸਤਰ ਤੀਰ ਨੇਜੇ ਬਰਛੇ ਕਈ ਕੁਝ ਕਹਿੰਦੇ ਉਹ ਘੋੜੇ ਦੇ ਸਰੀਰ ਨੂੰ ਲੱਗ ਕੇ ਪਾਰ ਨਿਕਲੇ ਨੇ।
ਇੱਕ ਪਾਲ ਲਗੀ ਰਨ ਸਮੁਖ
ਤੇ, ਆਖਿਰਕਾਰ ਚਲਦਿਆਂ ਚਲਦਿਆਂ ਸਾਹਮਣੇ ਕਿਸੇ ਨੇ ਬਰਛੀ ਮਾਰੀ, ਉਹ ਬਰਛੀ ਇਸ ਘੋੜੇ ਦੇ ਮੱਥੇ ਵਿਚ ਵੱਜੀ ਹੈ।
ਸੱਜ ਦੇ ਗਏ ਛੁਟਕੇ ਦੁੱਖ ਤੇ,
ਆਖਿਰਕਾਰ ਉਹ ਘੋੜੇ ਦੇ ਪ੍ਰਾਣ ਨਿਕਲ ਗਏ, ਉਹ ਘੋੜਾ ਭਾਈ ਜੋਧ ਰਾਏ ਦਾ ਜੰਗ ਦੇ ਮੈਦਾਨ ਚ ਮਰ ਗਿਆ।
ਦਰ ਭੂਮ ਗਿਰਿਓ ਨੈ ਪ੍ਰਾਣ ਰੇ,
ਤੇ ਘੋੜਾ ਜ਼ਮੀਨ ਤੇ ਡਿੱਗ ਪਿਆ, ਉਹਦੇ ਚ ਪ੍ਰਾਣ ਨਹੀਂ ਰਹੇ।
ਤਬ ਜੋਧ ਸੰਭਾਲ ਤੂਜ ਲੈ,
ਭਾਈ ਜੋਧ ਰਾਏ ਨੇ ਆਪਣਾ ਆਪ ਸੰਭਾਲਿਆ, ਭਾਈ ਜੋਧ ਰਾਏ ਜੀ ਖੜੇ ਹੋ ਗਏ ਜੰਗ ਦੇ ਮੈਦਾਨ ਚ।
ਇੱਕ ਸ਼੍ਰੀ ਹਰਗੋਬਿੰਦ ਸ਼ੀਗਰ ਕਯੋ,
ਗੁਰੂ ਹਰਗੋਬਿੰਦ ਸਾਹਿਬ ਨੇ ਵੇਖਿਆ ਕਿ ਜੋਧ ਰਾਏ ਪੈਰਾਂ ਤੇ ਹੋ ਗਿਆ, ਘੋੜਾ ਮਾਰਿਆ ਗਿਆ। ਮਹਾਰਾਜ ਜੀ ਨੇ ਭਾਈ ਜੋਧ ਰਾਏ ਨੂੰ ਬਚਾਉਣ ਤੇ ਲਿਆਉਣ ਵਾਸਤੇ ਬੜੀ ਛੇਤੀ ਨਾਲ ਇੱਕ ਸੇਵਕ ਨੂੰ ਕਿਹਾ,
ਕਾਬਲ ਬੇਗ ਸਮੀਪ ਲਿਓ,
ਜਿਹੜਾ ਕਾਬਲ ਬੇਗ ਦਾ ਘੋੜਾ ਸੀ ਉਹ ਸਤਿਗੁਰਾਂ ਦੇ ਕੋਲ ਹੀ ਖੜਾ ਸੀ, ਕਾਬਲ ਬੇਗ ਨੂੰ ਮਹਾਰਾਜ ਜੀ ਨੇ ਮਾਰ ਦਿੱਤਾ ਸੀ। ਉਹ ਘੋੜਾ ਮਹਾਰਾਜ ਜੀ ਨੇ ਵੇਖਿਆ,
ਜਾਓ ਸਵਾਰਨ ਕਰੋ,
ਮਹਾਰਾਜ ਜੀ ਕਹਿੰਦੇ ਜਾਓ ਭਾਈ ਆ ਘੋੜਾ ਕਾਬਲ ਬੇਗ ਵਾਲਾ ਲੈ ਜਾਓ ਤੇ ਜੋਧ ਰਾਏ ਨੂੰ ਕਹੋ ਇਹਦੇ ਤੇ ਸਵਾਰ ਹੋ ਜਾਏ।
ਖੇਤ ਪਿਓ ਪਗ ਨਾਏ,
ਉਹ ਜੰਗ ਦੇ ਮੈਦਾਨ ਚਾੜੀ ਗਿਆ ਕਿਤੇ ਭਾਈ ਜੋਧ ਰਾਏ ਅੱਗੇ ਨਾ ਲੰਘ ਜੇ ਤੁਰਕਾਂ ਦੇ ਵਿਚ, ਉਹਨੂੰ ਰੋਕ ਕੇ ਪਿੱਛੇ ਕਰਕੇ ਲੈ ਕੇ ਆਓ।
ਸੇਵਕ ਦੌੜ ਗਏ,
ਇੱਕ ਸੇਵਕ ਦੌੜ ਕੇ ਸਤਿਗੁਰਾਂ ਦਾ ਭੇਜਿਆ ਭਾਈ ਜੋਧ ਰਾਏ ਕੋਲ ਗਿਆ, ਜਿੱਥੇ ਭਾਈ ਜੋਧ ਰਾਏ ਆਪਣੀ ਸੈਨਾ ਸਮੇਤ ਖੜਾ ਹੈ।
ਤਤਕਾਲ ਚੜੋ ਨਾ ਦੇਰ ਕਰੋ,
ਆਖਿਆ ਸੇਵਕ ਉਹ ਘੋੜਾ ਲਾਇਆ ਕਾਬਲ ਬੇਗ ਵਾਲਾ, ਆਖਿਆ ਭਾਈ ਜੋਧ ਰਾਏ ਆ ਘੋੜੇ ਤੇ ਛੇਤੀ ਤੁਸੀਂ ਸਵਾਰ ਹੋ ਜਾਓ, ਦੇਰੀ ਨਾ ਲਾਓ।
ਗੁਰੂ ਕੀਨ ਕਿਰਪਾ ਔਰ ਧਿਆਨ ਧਰੋ,
ਗੁਰੂ ਸਾਹਿਬ ਨੇ ਤੁਹਾਡੇ ਤੇ ਕਿਰਪਾ ਕੀਤੀ, ਉਹਨਾਂ ਦਾ ਧਿਆਨ ਧਰੋ ਤੇ ਇੱਥੋਂ ਵਾਪਸ ਹਟੋ।
ਸੁਣ ਆਏ ਸਬੰਧਨ ਜੋਧ ਕਰੇ,
ਭਾਈ ਜੋਧ ਰਾਏ ਨੇ ਸੁਣ ਕੇ ਆਗਿਆ ਮਹਾਰਾਜ ਜੀ ਦੀ ਵੰਦਨਾ ਕੀਤੀ,
ਪਾਏ ਨਮੋ ਕਰ ਮਾਗ ਕਰੇ,
ਔਰ ਬੜੀ ਛੇਤੀ ਨਾਲ ਘੋੜੇ ਨੂੰ ਨਮਸਕਾਰ ਕਰਕੇ ਘੋੜੇ ਤੇ ਸਵਾਰ ਹੋਏ।
ਜਦ ਸ਼ੀਘਰ ਤੁਸੀਂ ਚੱਲ ਫੇਰਨ ਕੋ,
ਸ਼ੀਘਰ ਤਾਈ ਨਾਲ ਉਸੇ ਜਗ੍ਹਾ ਤੇ ਘੋੜਾ ਫੇਰਨ ਲੱਗੇ।
ਹਥਿਆਰ ਕੇਸ ਪ੍ਰੇਰਨ ਕੋ,
ਹੱਥਾਂ ਚ ਫੜੇ ਹਥਿਆਰਾਂ ਨੂੰ ਪ੍ਰੇਰਦੇ ਨੇ ਭਾਈ ਜੋਧ ਰਾਏ ਜੀ।
ਮਨ ਮੋਦ ਪਯੋ ਹੱਥ ਤੀਰਨ ਕੋ,
ਬੜੇ ਤੀਰ ਚਲਾਏ ਭਾਈ ਜੋਧ ਰਾਏ ਨੇ ਜਾਂਦੇ ਜਾਂਦੇ ਜੰਗ ਦੇ ਮੈਦਾਨ ਵਿਚ।
ਗਨ ਵੇਦ ਤੀਰ ਸ਼ਰੀਰਨ ਕੋ,
ਬੜੇ ਤੁਰਕਾਂ ਦੇ ਸਰੀਰਾਂ ਨੂੰ ਵਿੰਨ ਵਿੰਨ ਕੇ ਰੱਖ ਦਿੱਤਾ ਹੈ।
ਗੁਰ ਕੀ ਦਿਸ਼ਤੇ ਅਸ ਬ੍ਰਿੰਦ ਮਰੇ,
ਸਤਿਗੁਰਾਂ ਵੱਲੋਂ ਬਹੁਤ ਸਾਰੇ ਘੋੜੇ ਮਾਰੇ ਗਏ ਨੇ।
ਤੁਰਕਾਂ ਨਕੇ ਤਿਮ ਵੀਰ ਪਰੇ,
ਉਧਰ ਤੁਰਕਾਂ ਦੇ ਬੜੇ ਯੋਧੇ ਮਾਰੇ ਗਏ ਹਨ।
ਤਿੰਨ ਕੇਰ ਤੁਰੰਗ ਮਚਾਏ ਗਏ,
ਜਿਹੜੇ ਉਹਨਾਂ ਦੇ ਘੋੜੇ ਦੌੜਦੇ ਹੋਏ ਫਿਰਦੇ ਸਨ।
ਤਿੰਨ ਕੇਰ ਤੁਰੰਗ ਮਚਾਏ ਗਏ, ਅਸਵਾਰ ਪਏ ਰਣ ਫੇਰ ਚਏ।
ਸਤਿਗੁਰਾਂ ਦੇ ਸੂਰਮਿਆਂ ਦੇ ਘੋੜੇ ਜ਼ਿਆਦਾ ਮਾਰੇ ਗਏ ਸੀ, ਤੁਰਕ ਜਿਹੜੇ ਸਿਪਾਹੀ ਜ਼ਿਆਦਾ ਮਾਰੇ ਗਏ ਸੀ, ਉਹਨਾਂ ਦੇ ਹੁਣ ਘੋੜੇ ਖਾਲੀ ਤੁਰਦੇ, ਸਿੰਘਾਂ ਨੇ ਆਪਣੇ ਕਬਜ਼ੇ ਚ ਕਰ ਲਏ, ਸਿੱਖਾਂ ਨੇ ਕਬਜ਼ੇ ਕਰਕੇ ਉਹਨਾਂ ਘੋੜਿਆਂ ਤੇ ਸਵਾਰੀ ਕੀਤੀ।
ਬ੍ਰਿੰਦ ਦੋਹੇ ਨਾਵਤੇ,
ਬਹੁਤ ਸਾਰੇ ਘੋੜੇ ਜਿਹੜੇ ਹਿਣਕਾਂਦੇ ਹਿਣਕਦੇ ਫਿਰਦੇ ਨੇ,
ਪਟਹੀਨ ਸੁਛੰਦੇ ਧਾਵਤੇ,
ਸੂਰਮਿਆਂ ਤੋਂ ਬਿਨਾਂ ਸਵਾਰਾਂ ਤੋਂ ਬਿਨਾਂ ਖਾਲੀ ਤੁਰੇ ਫਿਰਦੇ ਨੇ ਘੋੜੇ।
ਦੋਏਰਾ ਇਮ ਦੋਏ ਦਿਸ਼ਤੇ ਸੂਰਮਾ ਮਾਰੇ ਪਰੇ ਵਿਸਾਲ,
ਸਰਕਾਰ ਦੋਹਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਚ ਮਰੇ ਤੇ ਮਾਰੇ, ਆਪਸ ਵਿਚ ਮਰ ਕੇ ਇਕ ਦੂਜੇ ਨੂੰ ਮਾਰ ਕੇ ਮਰੇ ਹਨ।
ਹੁਸਨ ਲਗ ਰਣ ਭੂਮਿਕਾ ਜੈ ਕੈ ਮਹਾ ਕਰਾਲ,
ਕੋਹਾਂ ਤੱਕ ਲਾਸ਼ਾਂ ਹੀ ਲਾਸ਼ਾਂ ਖਿੰਡੀਆਂ ਪਈਆਂ, ਇੱਕ ਕੋਹ ਤੱਕ ਨਹੀਂ ਕਈ ਕੋਹਾਂ ਤੱਕ ਲਾਸ਼ਾਂ ਹੀ ਲਾਸ਼ਾਂ ਖਿੰਡੀਆਂ ਪਈਆਂ। ਜੰਗ ਦਾ ਮੈਦਾਨ ਬੜਾ ਕਰਾਲ, ਭਿਆਨਕ ਤੇ ਵਿਕਰਾਲ ਨਜ਼ਰ ਆ ਰਿਹਾ। ਇਸੇ ਜੰਗ ਦੇ ਮੈਦਾਨ ਵਿਚ ਹੁਣ ਲੱਲਾ ਬੇਗ ਅਖੀਰਲਾ ਹੱਲਾ ਬੋਲ ਰਿਹਾ, ਉਹਦੇ ਵਿਚ ਇਹਦੇ ਦੋਵੇਂ ਪੁੱਤਰ ਵੀ ਜੰਗ ਦੇ ਮੈਦਾਨ ਚ ਮਾਰੇ ਜਾ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ, ਸਮੇਂ ਦੇ ਲਿਹਾਜ ਨਾਲ ਸਮਾਪਤੀ ਹੈ। ਗੁਰੂ ਇਤਿਹਾਸ ਕਥਨ ਕਰਦਿਆਂ ਹੋਈਆਂ ਫੁੱਲਾਂ ਦੀ